गुजरी माने दुनिया अंदर ऐसा पुत्र जनिया जिस दे जया ना होया अगे ना कोई पिछों बनिया हर सुख तो दूर रहाओ हर दुख दे पल नेड़े हर मजलू मलई जगते ओ जालम सावे तनिया
औकी घाटी लिखना पैंडा मेरे अंग संग हुए सहाय गुरु सारी संगत गज के कह दियो सतनाम श्री वाहे गुरु
सुनो पर याद साडी महाकाल जी सारी ही सरे सटी दे प्रेत पाल जी दाता सारी ही सरे सटी दे प्रेत पाल जी
मन विच पन्न डाकुआन होड़ दे वंदना करा मैं दोवे हाथ जोड़ के दाता वंदना करा मैं दोवे हाथ जोड़ के
सुनो पर याद साडी महाकाल जी सारी ही सरे सटी दे प्रेत पाल जी हां सारी ही सरे सटी दे प्रेत पाल जी
मन विच पन्न डाकुआन होड़ दे वंदना करा मैं दोवे हाथ जोड़ के दाता वंदना करा मैं दोवे हाथ जोड़ के
ओ नानक गुरु ते अंगद देव जी कीती है दातया शहनशाह कीती है अमर दास गुरु सेव जी हां दातया कीती है अमर दास गुरु सेव जी
रामदास कट्टे कोड़ियां कोड़ने वंदना करा मैं दोवे हाथ जोड़ के दाता वंदना करा मैं दोवे हाथ जोड़ के
पांचवे पिता जी ताज जो शहीदां दे दाता दुख दूर कर अपने मरीदां दे हां दातया शहनशाह दुख दूर कर अपने मरीदां दे
बत्तियां दे भांडे दाता सारे फोड़ते वंदना करा मैं दोवे हाथ जोड़ के दाता वंदना करा मैं दोवे हाथ जोड़ के
श्री हरगोबिंद मीरी पीरी वालिया सतवे गुरां दे ताई छाती ला लिया हां दातया शहनशाह सतवे गुरां दे ताई छाती ला लिया
अठवें गुरां ने हंकार तोड़ते वंदना करा मैं दोवे हाथ जोड़ के दाता वंदना करा मैं दोवे हाथ जोड़ के
नावे गुरु साढ़े तेग दे बहादुर जी ओ ताई औखी वेले बाणे हिंद वाली चादर जी हां दातया शहनशाह औखी वेले बाणे हिंद वाली चादर जी
बचाले जने लख ते करोड़ दे वंदना करा मैं दोवे हाथ जोड़ के दाता वंदना करा मैं दोवे हाथ जोड़ के
दसवें पिताज गुरु बाजा वालिया पुतवार डेरा सूला उत्ते ला लिया हां दातया शहनशाह पुतवार डेरा सूला उत्ते ला लिया
तुसने मरोड़ते वंदना करा मैं दोवे हाथ जोड़ के दाता वंदना करा मैं दोवे हाथ जोड़ के
गुरु जो ग्रंथ हाजरा हजूर जी मंगिए जदात मेल दी जरूर जी हां दातया शहनशाह मंगिए जदात मेल दी जरूर जी
पापा देव कारा वालों मन मोड़ते वंदना करा मैं दोवे हाथ जोड़ के दाता वंदना करा मैं दोवे हाथ जोड़ के
तार लव दाता जेवे तन्ना तारिया बाल्मीक बाल्मीक डाकू जेवे सतकारिया हां दातया शहनशाह बाल्मीक डाकू जेवे सतकारिया
गन काले पाप ਜਿਵੇਂ ਸਾਰੇ ਛੋੜਤੇ ਵੰਦਨਾ ਕਰਾਂ ਮੈਂ ਦੋਵੇਂ ਹੱਥ ਜੋੜ ਕੇ ਵੰਦਨਾ ਵੰਦਨਾ ਕਰਾਂ ਮੈਂ ਦੋਵੇਂ ਹੱਥ ਜੋੜ ਕੇ
ਓ ਸਾਧਨਾ ਕਸਾਈਆ ਤੇ ਸੈਨ ਤਾਰ ਗਏ ਮੇਰ ਤੇਰੀ ਹੋਈ ਪਾਵ ਸਾਗਰ ਤਾਰ ਗਏ ਹਾਂ ਦਾਤਿਆ ਸ਼ਾਨ ਸ਼ਾਹ
ਦਰਸ਼ਨਾ ਨੂੰ ਲੋੜ ਦੇ ਵੰਦਨਾ ਕਰਾਂ ਮੈਂ ਦੋਵੇਂ ਹੱਥ ਜੋੜ ਕੇ ਦਾਤਾ ਵੰਦਨਾ ਵੰਦਨਾ ਕਰਾਂ ਮੈਂ ਦੋਵੇਂ ਹੱਥ ਜੋੜ ਕੇ
ਬਲਦੇਵ ਸਿੰਘ ਕਰ ਅਰਦਾਸ ਮਾਲਕਾ ਕਵਲਜੀਤ ਸਿੰਘ ਨੂੰ ਬਕੈ ਸ਼ੁਪਾਲਕਾ ਹਾਂ ਦਾਤਿਆ ਸ਼ਾਨ ਸ਼ਾਹ ਕਵਲਜੀਤ ਸਿੰਘ ਨੂੰ ਬਕੈ ਸ਼ੁਪਾਲਕਾ
ਸੰਦ ਸੁਰ ਜੋੜ ਕੇ ਵੰਦਨਾ ਕਰਾਂ ਮੈਂ ਦੋਵੇਂ ਹੱਥ ਜੋੜ ਕੇ ਦਾਤਾ ਵੰਦਨਾ ਵੰਦਨਾ ਕਰਾਂ ਮੈਂ ਦੋਵੇਂ ਹੱਥ ਜੋੜ ਕੇ
ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਅੱਜ ਦਾ ਪ੍ਰੋਗਰਾਮ VDB ਰਿਕਾਰਡਿੰਗ ਕੰਪਨੀ ਵੱਲੋਂ ਸੰਗਤਾਂ ਦੀ ਸੇਵਾ ਵਿਚ ਸ਼ੀਨਾ ਟੂਸ਼ਰ ਜਥਾ ਪੇਸ਼ ਕਰਨ ਜਾ ਰਿਹਾ ਹੈ। ਇਸ ਟੈਸਟ ਵਿਚ ਮਹਾਨ ਵੀਰ ਬਹਾਦਰ ਮਜ਼ਲੂਮਾਂ ਦੇ ਹਮਦਰਦ ਏਕਤਾ ਦੇ ਹਾਮੀ ਸਰਬੰਸਦਾਨੀ ਗੁਰਦੇਵ ਕਲਜੀਆਂ ਵਾਲੇ ਪਾਤਸ਼ਾਹ ਜੀ ਦੇ ਜੀਵਨ ਦੇ ਉਸ ਸਮੇਂ ਦੇ ਦਰਦਨਾਕ ਹਾਲਾਤ ਬਿਆਨ ਕੀਤੇ ਜਾ ਰਹੇ ਹਨ ਜਦ ਗੁਰਦੇਵ ਪਿਤਾ ਜੀ ਨੇ ਦੁਖੀਆਂ ਦੀ ਖਾਤਰ ਸਭ ਕੁਝ ਕੁਰਬਾਨ ਕਰਕੇ ਵੀ ਚਿਹਰੇ ਦੇ ਉੱਤੇ ਰਤਾ ਵੀ ਘਬਰਾਹਟ ਨਹੀਂ ਆਉਣ ਦਿੱਤੀ। ਸੋ ਦਾਸਤਾਂ ਆਰੰਭ ਹੁੰਦੀ ਹੈ। ਗੁਰਦੇਵ ਕਲਜੀਆਂ ਵਾਲੇ ਪਾਤਸ਼ਾਹ ਜੀ ਆਨੰਦਪੁਰ ਦੀ ਧਰਤੀ ਵਿਚ ਬੈਠੇ ਹੋਏ ਹਨ। ਸੋ ਇਹ ਮਜ਼ਲੂਮਾਂ ਨੂੰ ਚੁੱਕਣ ਵਾਸਤੇ ਉਹਨਾਂ ਦੀ ਬਾਂਹ ਫੜਦੇ ਅਤੇ ਉਹਨਾਂ ਦੀ ਰੱਖਿਆ ਕਰਦੇ ਹਨ, ਜੀਵਨ ਦੀ ਜਾਂਚ ਦੱਸ ਰਹੇ ਹਨ। ਪਰ ਜਿਹੜੇ ਉਸ ਵੇਲੇ ਪਹਾੜ ਦੇ ਰਾਜੇ ਹਨ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ, ਕਿਉਂਕਿ ਉਹਨਾਂ ਦੀਆਂ ਮੌਜਾਂ ਦੇ ਵਿਚ ਫਰਕ ਪੈਣਾ ਹੈ। ਸੋ ਇਸ ਵਾਸਤੇ ਕਈ ਵਾਰ ਉਹਨਾਂ ਨੇ ਆਨੰਦਪੁਰ ਦੇ ਉੱਤੇ ਹਮਲਾ ਕੀਤਾ, ਦਿੱਲੀ ਦੀ ਸਰਕਾਰ ਨੇ ਵੀ ਹਮਲਾ ਕੀਤਾ, ਪਰ ਅਖੀਰ ਦੋ ਟੁੱਟ ਫੈਸਲਾ ਕਰਨ ਵਾਸਤੇ ਅੱਜ ਦਿੱਲੀ ਦੇ ਅਤੇ ਪਹਾੜ ਦੇ ਰਾਜਿਆਂ ਨੇ ਰਲ ਕੇ 22 ਜੇਠ 1761 ਬਿਕਰਮੀ ਨੂੰ ਹਮਲਾ ਕੀਤਾ। ਪਰ ਇਹਨਾਂ ਦੇ ਇਰਾਦੇ ਵਿਚ ਸੀ ਥੋੜਿਆਂ ਦਿਨਾਂ ਵਿਚ ਆਨੰਦਪੁਰ ਨੂੰ ਸਰ ਕਰ ਲਵਾਂਗੇ, ਪਰ ਇਹ ਘੇਰਾ ਲੰਮਾ ਹੋਇਆ। 6 ਮਹੀਨੇ 14 ਦਿਨ ਘੇਰਾ ਚੱਲਿਆ। ਅਖੀਰ ਸੋਹਾਂ ਸੁਗੰਧਾਂ ਖਾ ਕੇ ਗੁਰਦੇਵ ਦੇ ਕੋਲੋਂ ਇਹਨਾਂ ਨੇ ਆਨੰਦਪੁਰ ਨੂੰ ਖਾਲੀ ਕਰਵਾ ਲਿਆ। 6 ਤੇ 7 ਪੋਹ ਦੀ ਵਿਚਕਾਰਲੀ ਰਾਤ 1761 ਬਿਕਰਮੀ ਨੂੰ ਗੁਰਦੇਵ ਕਲਜੀਆਂ ਵਾਲੇ ਪਾਤਸ਼ਾਹ ਜੀ ਨੇ ਇਹਨਾਂ ਦੀ ਸੋਹਾਂ ਦੇ ਉੱਤੇ ਇਤਬਾਰ ਕਰਦੇ ਹੋਇਆ, ਖਾਲਸੇ ਦਾ ਹੁਕਮ ਮੰਨਦੇ ਹੋਇਆ ਗੁਰਦੇਵ ਨੇ ਆਨੰਦਪੁਰ ਨੂੰ ਛੱਡਿਆ। ਪਰ ਗੁਰਦੇਵ ਪਾਤਸ਼ਾਹ ਜੀ ਸਰਸਾ ਦੇ ਕਿਨਾਰੇ ਆਏ ਨੇ। ਉਸ ਪਰਮੇਸ਼ਰ ਦੇ ਹੁਕਮ ਦੇ ਅੰਦਰ ਗੁਰਦੇਵ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਪਰਿਵਾਰ 3 ਹਿੱਸਿਆਂ ਵਿਚ ਵੰਡਿਆ ਗਿਆ। ਸੋ ਇਕ ਪਾਸੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ, ਦੂਸਰੇ ਪਾਸੇ ਮਾਤਾ ਅਜੀਤ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ, ਭਾਈ ਧੰਨਾ ਸਿੰਘ ਜੀ, ਭਾਈ ਜਵਾਹਰ ਸਿੰਘ ਜੀ, ਇਹ ਦਿੱਲੀ ਨੂੰ ਚਲੇ ਗਏ ਨੇ। ਪਰ ਗੁਰਦੇਵ ਦੇ ਨਾਲ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਇਹ ਚਮਕੌਰ ਦੀ ਕੱਚੀ ਹਵੇਲੀ ਵਿਚ ਆਏ ਨੇ। ਧੰਨ ਜਿਗਰਾ ਉਸ ਹਵੇਲੀ ਦੇ ਮਾਲਕ ਦਾ, ਜਿਹੜਾ ਉਸ ਵੇਲੇ ਭਾਵੇਂ ਗੁਰਦੇਵ ਪਾਤਸ਼ਾਹ ਜੀ ਸਨ ਪਰ ਸਰਕਾਰ ਦੀਆਂ ਨਜ਼ਰਾਂ ਵਿਚ ਉਸ ਵੇਲੇ ਬਾਗੀ ਸਨ। ਜਿਹੜਾ ਉਹਨਾਂ ਨੂੰ ਪਨਾਹ ਦਿੰਦਾ ਸੀ ਉਸਦਾ ਘਰ ਘਾਟ ਵੀ ਬਰਬਾਦ ਕੀਤਾ ਜਾਂਦਾ ਸੀ। ਪਰ ਧੰਨ ਉਹ ਹਵੇਲੀ ਦਾ ਮਾਲਕ ਜਿਹਦਾ ਨਾਮ ਇਤਿਹਾਸਕਾਰਾਂ ਨੇ ਬੁੱਧੀ ਚੰਦ ਦੱਸਿਆ, ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ, ਗੁਰਦੇਵ ਜੇ ਇਹ ਹਵੇਲੀ ਤੁਹਾਡੇ ਕੰਮ ਆ ਸਕਦੀ ਹੈ ਤਾਂ ਇਸ ਹਵੇਲੀ ਦੇ ਵਿਚ ਤੁਸੀਂ ਡੇਰਾ ਕਰ ਲਓ। ਗੁਰਦੇਵ ਨੇ ਬੇਨਤੀ ਮੰਨਦੇ ਹੋਏ ਉਸ ਹਵੇਲੀ ਵਿਚ ਜਾ ਕੇ ਡੇਰਾ ਕੀਤਾ। ਹਵੇਲੀ 2 ਮੰਜ਼ਲੀ ਹੈ ਪਰ ਗੁਰਦੇਵ ਨੇ ਉਸ ਵੇਲੇ ਨੂੰ ਚੰਗਾ ਜਾਣਦਿਆਂ ਹੋਇਆ ਹਵੇਲੀ ਵਿਚ ਉੱਥੇ ਜਾ ਕੇ ਡੇਰਾ ਕੀਤਾ। ਦੁਸ਼ਮਣ 10 ਲੱਖ ਦੀ ਗਿਣਤੀ ਵਿਚ ਆਣ ਕੇ ਘੇਰਾ ਪਾ ਕੇ ਬੈਠ ਗਿਆ। ਅਖੀਰ ਗੁਰਦੇਵ ਦੀਆਂ ਅੱਖਾਂ ਦੇ ਸਾਹਮਣੇ ਗੁਰਦੇਵ ਪਾਤਸ਼ਾਹ ਜੀ ਦੇ 2 ਲਖਤੇ ਜਿਧਰ ਬਾਬਾ ਅਜੀਤ ਸਿੰਘ ਜੀ, ਜਿਨ੍ਹਾਂ ਦੀ ਉਮਰ ਉਸ ਵੇਲੇ 17 ਸਾਲ 10 ਮਹੀਨੇ 15 ਦਿਨ ਦੀ ਹੈ, ਉਹ ਸ਼ਹੀਦ ਹੋਇਆ। ਉਸ ਤੋਂ ਬਾਅਦ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਉਹ ਗੁਰਦੇਵ ਪਿਤਾ ਦੇ ਸਨਮੁਖ ਹਾਜ਼ਰ ਹੋਇਆ, ਉਸ ਜੰਗ ਵਿਚ ਜਾਣ ਦੀ ਬੇਨਤੀ ਕੀਤੀ ਹੈ। ਗੁਰਦੇਵ ਪਿਤਾ ਜੀ ਆਪਣੇ ਲਾਲ ਨੂੰ ਇਸ ਜੰਗ ਦੇ ਵਿਚ ਜਾਣ ਦੀ ਆਗਿਆ ਬਖਸ਼ੋ। ਗੁਰਦੇਵ ਨੇ ਦੇਖ ਕੇ ਥਾਪੜਾ ਮੈਦਾਨੇ ਜੰਗ ਵੱਲ ਤੋਰਿਆ। ਉਸ ਵੇਲੇ ਬਾਬਾ ਜੁਝਾਰ ਸਿੰਘ ਜੀ ਦੀ ਉਮਰ ਸਿਰਫ 14 ਸਾਲ 8 ਮਹੀਨੇ 17 ਦਿਨ ਦੀ ਉਮਰ ਦੇ ਵਿਚ ਉਹ ਵੀ ਸ਼ਹੀਦੀ ਜਾਮ ਪੀ ਗਿਆ। ਗੁਰਦੇਵ ਦੇ ਅੱਖਾਂ ਦੇ ਸਾਹਮਣੇ 2 ਲਖਤੇ ਜਿਧਰ ਕੁਰਬਾਨ ਹੋਇਆ, ਪਰ ਅੱਖਾਂ ਦੇ ਵਿਚੋਂ ਗੁਰਦੇਵ ਨੇ ਇੱਕ ਅੱਥਰੂ ਨਹੀਂ ਤੇਰਿਆ। ਕਵੀ ਨੇ ਫਰਮਾਨ ਕੀਤਾ ਕਿ ਦੁਨੀਆਂ ਦੇ ਮਹਾਨ ਇਨਸਾਨ ਜਿਨ੍ਹਾਂ ਦੇ ਸਾਹਮਣੇ ਪੁੱਤਾਂ ਦੀ ਮੌਤ ਹੋਈ ਹੈ ਉਹ ਯਾਰੋ ਯਾਰ ਰੋਏ ਹੈ। ਜੇ ਦਸ਼ਰਥ ਦੇ ਸਾਹਮਣੇ ਰਾਮ ਚੰਦਰ ਬਨਵਾਸ ਨੂੰ ਤੁਰਿਆ, ਉਹ ਜਰ ਨਹੀਂ ਸਕਿਆ ਵਿਛੋੜਾ ਮਹੱਲਾ ਦੇ ਉੱਤੋਂ, ਛਾਲ ਮਾਰ ਕੇ ਡਿੱਗ ਕੇ ਆਪਣੇ ਆਪ ਨੂੰ ਖਤਮ ਕਰ ਗਿਆ। ਮਹਾਨ ਹਸਤੀਆਂ ਦੇ ਨਾਮ ਕਵੀ ਨੇ ਜਿਣਿਆ, ਉਹ ਕਹਿੰਦਾ ਮੋਰ ਧੁਜਦੇ ਅਥਰੂ ਗਿਰੇ ਝੋਲੀ, ਬੋਟੀ ਜਿਗਰ ਦੀ ਜਦੋਂ ਵੈਰਾਨ ਹੋ ਗਈ, ਤਾਨ ਸਹਿਨ ਨੇ ਸੁਣਿਆ ਪੁੱਤ ਮੋਇਆ, ਰਾਗ ਬੋਲਣੋ ਬੰਦ ਜ਼ੁਬਾਨ ਹੋ ਗਈ, ਮਿਰਤੂ ਜਦੋਂ ਅਭਿਮਨੂ ਦੀ ਸੁਣੀ ਅਰਜਨ, ਢਿੱਲੀ ਹੱਥ ਚੋਂ ਤੀਰ ਕਮਾਨ ਹੋ ਗਈ, ਲੱਭਾ ਪੁੱਤ ਨਾ ਰਾਣੀ ਇਸ਼ਰਾਂ ਨੂੰ, ਰੋ ਰੋ ਕੇ ਅੰਨੀ ਨਿਧਾਨ ਹੋ ਗਈ, ਕਲਗੀ ਵਾਲਿਆ ਮੈਂ ਬਲਹਾਰ ਤੇਥੋਂ, ਤੂੰ ਤੇ ਆਗਿਆ ਅਕਾਲ ਦੀ ਮੰਨ ਲਈਏ, ਕੋਈ ਕਹੇ ਨਾ ਪੁੱਤ ਮਰਵਾਉਣ ਵੇਲੇ ਪੱਟੀ ਅੱਖਾਂ ਦੇ ਗੁਰਾਂ ਨੇ ਬੰਨ ਲਈਏ। ਸੋ ਗੁਰਦੇਵ ਨੇ ਆਪਣੇ ਸਾਹਮਣੇ ਆਪਣੇ ਸਾਹਿਬਜ਼ਾਦਿਆਂ ਨੂੰ ਲਖਤੇ ਜਿਗਰਾਂ ਨੂੰ ਕੁਰਬਾਨ ਹੁੰਦਿਆਂ ਤੱਕ ਕੇ ਜਨਕਾਰੇ ਛੱਡਿਆ, ਅੱਖਾਂ ਵਿੱਚੋਂ ਨੀਰ ਨਹੀਂ ਕੇਰਿਆ। ਅੱਜ ਗੁਰਦੇਵ ਪਾਤਸ਼ਾਹ ਜੀ 8 ਤੇ 9 ਪੋਹ ਦੀ ਵਿਚਕਾਰਲੀ ਰਾਤ ਨੂੰ ਕਮਰ ਕਸਾ ਲਗਾ ਰਹੇ ਨੇ, ਭਾਈ ਦਇਆ ਸਿੰਘ ਜੀ ਦੀ ਨਜ਼ਰ ਪਈ ਹੈ। ਗੁਰਦੇਵ ਦੇ ਸਨਮੁਖ ਆਣ ਕੇ ਦਇਆ ਸਿੰਘ ਜੀ ਨੇ ਉੱਥੇ ਬੇਨਤੀ ਕੀਤੀ ਹੈ, ਪਰ ਗੁਰਦੇਵ ਪਾਤਸ਼ਾਹ ਜੀ ਨੇ ਇਸ ਗਲੀ ਦੇ ਵਿੱਚੋਂ ਜਾਣ ਵਾਸਤੇ ਨਾ ਕਰ ਦਿੱਤੀ ਹੈ। ਉਸ ਭਾਈ ਦਇਆ ਸਿੰਘ ਸਾਹਿਬ ਜੀ ਨੇ ਨਾਲ ਹੋਰ 4 ਪਿਆਰਿਆਂ ਨੂੰ ਲੈ ਕੇ ਗੁਰਦੇਵ ਦੇ ਸਾਹਮਣੇ ਆਣ ਕੇ ਖਾਲਸੇ ਦੇ ਰੂਪ ਵਿੱਚ ਹੁਕਮ ਕੀਤਾ ਕਿ ਇਹ ਗੋਬਿੰਦ ਸਿੰਘ ਤੇਰਾ ਖਾਲਸਾ ਪੰਥ ਤੈਨੂੰ ਹੁਕਮ ਕਰਦਾ, ਐਸੇ ਟਾਈਮ ਇਸ ਹਵੇਲੀ ਨੂੰ ਛੱਡ ਕੇ ਜਾਣਾ ਹੋਵੇਗਾ। ਗੁਰਦੇਵ ਨੇ ਉਹ ਖਾਲਸੇ ਦੇ ਹੁਕਮ ਦੇ ਅੱਗੇ ਸੀਸ ਨਵਾ ਦਿੱਤਾ, ਹੁਕਮ ਪ੍ਰਵਾਨ ਕਰ ਲਿਆ, ਜਾਣਾ ਪ੍ਰਵਾਨ ਕਰ ਲਿਆ, ਪਰ ਵਿਉਂਤ ਬੰਦੀ ਦੇ ਨਾਲ ਜਾਣਾ ਕੀਤਾ। ਗੁਰਦੇਵ ਨੇ ਕਿਹਾ ਮੈਂ ਜਾਵਾਂਗਾ, ਲਲਕਾਰਾ ਮਾਰ ਕੇ ਜਾਵਾਂਗਾ। ਉਹ ਤਿੰਨਾਂ ਬਾਈਆਂ ਨੂੰ ਵੰਡ ਲਿਆ, ਇੱਕ ਪਾਸੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਦੂਸਰੇ ਪਾਸੇ ਨੇ, ਤੀਸਰੇ ਪਾਸੇ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਨੇ, ਚੌਥੇ ਪਾਸੇ ਗੁਰਦੇਵ ਹਨ। ਤਿੰਨਾਂ ਪਾਸਿਆਂ ਤੋਂ ਵਾਰੀ ਵਾਰੀ ਤਾੜੀ ਮਾਰੀ ਗਈ ਹੈ, ਗੁਰਦੇਵ ਵਾਲਾ ਪਾਸਾ ਖਾਲੀ ਹੋਇਆ। ਗੁਰਦੇਵ ਉਸ ਮੈਦਾਨੇ ਜੰਗ ਵਿੱਚੋਂ ਬਾਹਰ ਹੋਏ ਨੇ। ਸਾਰਾ ਦਿਨ ਉਹਨਾਂ ਝਾੜਾਂ ਵਿੱਚ ਆਰਾਮ ਕੀਤਾ ਅਤੇ ਗੁਰਦੇਵ ਰਾਤ ਉੱਥੇ ਟਿਕੇ ਹੈ। ਹੁਣ 10 ਪੋਹ ਦਾ ਅੰਮ੍ਰਿਤ ਵੇਲਾ ਸ਼ੁਰੂ ਹੋਇਆ, ਗੁਰਦੇਵ ਅਗਲੀ ਮੰਜ਼ਿਲ ਵੱਲ ਨੂੰ ਤੁਰੇ ਨੇ, ਉਧਰੋਂ ਪੋਹ ਫੁੱਟ ਰਹੀ ਹੈ, ਦਿਨ ਦੀ ਚੜ੍ਹਾਈ ਹੋ ਰਹੀ ਹੈ। ਉਧਰ ਗੁਰਦੇਵ ਪਾਤਸ਼ਾਹ ਜੀ ਦੇ ਨਜ਼ਰਾਂ ਦੇ ਸਾਹਮਣੇ ਇੱਕ ਨਗਰ ਆਇਆ, ਨਗਰ ਤੋਂ ਬਾਹਰ ਬਾਹਰ ਇੱਕ ਬਾਗ ਹੈ, ਬਾਗ ਬੜਾ ਸੰਘਣ ਹੈ। ਗੁਰਦੇਵ ਪਾਤਸ਼ਾਹ ਜੀ ਉਸ ਬਾਗ ਦੇ ਵਿੱਚ ਚਲੇ ਗਏ ਨੇ, ਆਰਾਮ ਕਰਨ ਲੱਗੇ ਹੈ। ਅੱਜ ਕੋਈ ਮਖਮਲੀ ਗਦੇਲਿਆਂ ਦਾ ਵਿਛਾਉਣਾ ਨਹੀਂ ਹੈ, ਕੋਈ ਸਰਾਣਾ ਨਹੀਂ ਹੈ, ਗੁਰਦੇਵ ਦੇ ਚਰਨਾਂ ਵਿੱਚ ਜੋੜਾ ਨਹੀਂ ਹੈ, ਗੁਰਦੇਵ ਦਾ ਜਾਮਾ ਲੀਰੋ ਲੀਰ ਹੋ ਚੁੱਕਾ ਹੈ, ਸਰੀਰ ਕੰਡਿਆਂ ਦੇ ਨਾਲ ਪੱਛਿਆ ਹੋਇਆ, ਲਹੂ ਲੁਹਾਨ ਸਰੀਰ ਹੈ। ਅੱਜ ਗੁਰਦੇਵ ਪਾਤਸ਼ਾਹ ਜੀ ਦੇ ਚਿਹਰੇ ਦੇ ਉੱਤੇ ਉਸੇ ਤਰ੍ਹਾਂ ਮੁਸਕਰਾਹਟ ਹੈ, ਕੋਈ ਘਬਰਾਹਟ ਨਹੀਂ ਹੈ। ਗੁਰਦੇਵ ਦਾ ਹੱਥ ਸ਼ਮਸ਼ੀਰ ਦੇ ਕਬਜ਼ੇ ਵਿੱਚ ਹੈ। ਇੰਨੇ ਚਿਰ ਨੂੰ ਤਾਰੇ ਦੀ ਸੇਧ ਦੇ ਮੁਤਾਬਕ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਇਸ ਬਾਗ ਦੇ ਲਾਗੇ ਆਏ ਹੈ। ਉਸ ਬਾਗ ਦੇ ਕਾਮੇ ਨੇ ਦੱਸਿਆ ਕਿ ਤੁਹਾਡੇ ਨਾਲ ਦਾ ਇਨਸਾਨ ਇਸ ਬਾਗ ਵਿੱਚ ਆਰਾਮ ਕਰ ਰਿਹਾ। ਤਿੰਨੇ ਪਿਆਰੇ ਵਾਰੀ ਵਾਰੀ ਗੁਰਦੇਵ ਦੇ ਚਰਨਾਂ ਵਿੱਚ ਆਣ ਕੇ ਹਾਜ਼ਰ ਹੋ ਕੇ ਗੁਰਦੇਵ ਦੇ ਚਰਨਾਂ ਵੱਲ ਬੈਠੇ ਹੋਏ ਨੇ, ਗੁਰਦੇਵ ਦੇ ਸਰੀਰ ਵੱਲ ਤੱਕਦੇ ਹੈ, ਜਾਮੇ ਵੱਲ ਤੱਕਦੇ ਹੈ, ਕਿਵੇਂ ਲੀਰੋ ਲੀਰ ਹੋਇਆ ਸਰੀਰ, ਕਿਵੇਂ ਕੰਡਿਆਂ ਦੇ ਨਾਲ ਪੱਛਿਆ, ਕਿਵੇਂ ਸਾਡੀ ਖਾਤਰ ਉਹਨਾਂ ਨੇ ਪਰਿਵਾਰ ਕੁਰਬਾਨ ਕਰਕੇ ਕਿਵੇਂ ਦੁੱਖ ਸਹਾਰੇ ਹੈ, ਕਿਵੇਂ ਉਸ ਵੇਲੇ ਦਰਦ ਨਾਲ ਸੀਨਾ। ਆਓ ਸੀਨਾ ਕੁਸ਼ਰ ਜਥਾ ਡਾਕਟਰ ਕਵਲਜੀਤ ਸਿੰਘ ਜੀ ਤੇ ਕਰਨੈਲ ਸਿੰਘ ਜੀ ਦਾਣਿਆਂ ਵਾਲੀ ਵਾਲੇ ਸੀਨਾ ਕੁਸ਼ਰ ਜਥਾ ਇਹ ਇਹਨਾਂ ਲੈਣਾ ਵਿੱਚ ਬਿਆਨ ਕਰਦਾ, ਸੁਣੀਏ ਪਿਆਰ ਦੇ ਨਾਲ।
ਚਾਲੇ ਪਾਏ ਚਮਕੌਰ ਦੀ ਗੜੀ ਵਿੱਚੋਂ ਹੱਥੀ ਤੋਰ ਕੇ ਅਜੀਤ ਜੋਜਾਰ ਦੋਵੇਂ ਲੰਘ ਰਹੇ ਅਜੀਤ ਦੀ ਲਾਸ਼ ਕੋਲੋਂ ਸੁੱਤੇ ਛੱਡ ਕੇ ਸਿੰਘ ਸਰਦਾਰ ਦੋਵੇਂ
ਮਸੂਆੜੇ ਸੁੱਤੇ ਜਾ ਕੇ ਜੰਡ ਥੱਲੇ ਸੁਣਿਆ ਗੱਲ ਤਾਂ ਕਾਲਜਾ ਚੀਰ ਦਾਏ ਛੱਡ ਮਖਮਲੀ ਛੇਜ ਗਦੇਲਿਆਂ ਦੀ ਚੋਲਾ ਫਟਿਆ ਹਾਲ ਵਕੀਰ ਦਾਏ
ਚਾਲੇ ਪਾਏ ਚਮਕੌਰ ਦੀ ਗੜੀ ਵਿੱਚੋਂ ਹੱਥੀ ਤੋਰ ਕੇ ਅਜੀਤ ਜਜਾਰ ਦੋਵੇਂ ਲੰਘ ਰਹੇ ਅਜੀਤ ਦੀ ਲਾਸ਼ ਕੋਲੋਂ ਸੁੱਤੇ ਛੱਡ ਕੇ ਸਿੰਘ ਸਰਦਾਰ ਦੋਵੇਂ
ਮਸੂਆੜੇ ਸੁੱਤੇ ਜਾ ਕੇ ਜਾਂਡਾ ਥੱਲੇ ਸੁਣਿਆ ਗੱਲ ਤਾਂ ਕਾਲਜਾ ਚੀਰ ਦਾਏ ਛੱਡ ਮਖਮਲੀ ਛੇਜ ਗਦੇਲਿਆਂ ਦੀ ਚੋਲਾ ਫਟਿਆ ਹਾਲ ਫਕੀਰ ਦਾਏ
ਚੁੱਪ ਕਰੋ ਵੇ ਪੰਛੀਓ ਬੋਲਿਓ ਨਾ ਘੜੀ ਸੌਣ ਦਿਓ ਪਾਂਦਾ ਮਕਾ ਤੱਕਾ ਦਰਸ਼ਨ ਕਰੋ ਹਜੂਰ ਦੇ ਦਰ ਬਹਿ ਕੇ ਇਹਨੇ ਸ਼ੁਕਰ ਕੀਤਾ ਸਿਰ ਤੋਂ ਕਰਜਾ ਲੱਤਾ
ਕੰਢੇ ਚੁਬੇ ਬੇਦਰਦੀ ਦੇ ਨਾਲ ਕਿਵੇਂ ਕੀਤਾ ਤਰਸਣਾ ਸੋਹਲ ਸਰੀਰ ਦਾ ਏ ਛੱਡ ਮਖਮਲੀ ਛੇਜ ਗਦਿਲਿਆਂ ਦੀ ਚੋਲਾ ਫਟਿਆ ਹਾਲ ਵਕੀਰ ਦਾ ਏ
ਜਿਹਦੀ ਤਾਬਿਆ ਵਿੱਚ ਸੀ ਸਿੰਘਾ ਰਹਿੰਦੇ ਕੱਲਾ ਸੌ ਗਿਆ ਹੌਸਲਾ ਤਾਰ ਕੇ ਤੇ ਚਿਹਰੇ ਉੱਤੇ ਉਦਾਸੀ ਨਾ ਜਰਾ ਛਾਈ ਲਾਲ ਕੀਮਤੀ ਵਤਨ ਤੋਂ ਵਾਰ ਕੇ ਤੇ
ਮੁਗਲ ਰਾਜ ਦੀ ਨਹੀਂ ਪਰਵਾਹ ਕੀਤੀ ਜਿਗਰਾ ਵੇਖਿਆ ਹਿੰਦ ਦੇ ਪੀਰ ਦਾ ਏ ਛੱਡ ਮਖਮਲੀ ਛੇਜ ਗਦਿਲਿਆਂ ਦੀ ਚੋਲਾ ਫਟਿਆ ਹਾਲ ਵਕੀਰ ਦਾ ਏ
ਨਾਲ ਮੁਕਾਬਲਾ ਕਰਨਾ ਵਾਲੇ ਪਾਗੇ ਸੂਰਮੇ ਸਿੰਘ ਸ਼ਹੀਦੀਆਂ ਨੇ ਤੇਗਾਂ ਮਾਰੀਆਂ ਗੁਰੂ ਦੇ ਖਾਲਸੇ ਨੇ ਮੁੱਖ ਮੋੜ ਲੇ ਜੰਗ ਚੋਂ ਗਿੱਧੀਆਂ ਨੇ
ਛੱਡ ਮੈਲ ਜੰਗਲ ਬੀਆਬਾਨ ਸੁੱਤੇ ਪਾਸਾ ਪਲਟਿਆ ਕਿਵੇਂ ਤਕਦੀਰ ਦਾ ਏ ਛੱਡ ਮਖਮਲੀ ਛੇਜ ਗਦਿਲਿਆਂ ਦੀ ਚੋਲਾ ਫਟਿਆ ਹਾਲ ਵਕੀਰ ਦਾ ਏ
ਰੱਖੀ ਡੰਡ ਸਰਾਣੇ ਲੱਖ ਸ਼ੁਕਰ ਕੀਤਾ ਸੋਹਣੀ ਥਾਂ ਸੀ ਪਲੰਗ ਨਵਾਰੀਆਂ ਤੋਂ ਕੱਲੀ ਤੇਗ ਕੋਈ ਨਾ ਕੋਲ ਸਾਥੀ ਪਰ ਬਲਹਾਰ ਜਾਈਏ ਵਾਟਾਂ ਮਾਰੀਆਂ ਤੋਂ
ਹੈ ਸੀ ਬੇਪਰਵਾਹੀ ਦੇ ਨਾਲ ਸੁੱਤੇ ਸ਼ੇਰ ਦਿਲ ਜਿਵੇਂ ਬੰਦੇ ਬਲਬੀਰ ਦਾ ਏ ਛੱਡ ਮਖਮਲੀ ਛੇਜ ਗਦਿਲਿਆਂ ਦੀ ਚੋਲਾ ਫਟਿਆ ਹਾਲ ਵਕੀਰ ਦਾ ਏ
ਕਦੀ ਕਦੀ ਆਵਾਜ਼ ਆ ਰਹੀ ਸੀ ਸੱਥੜ ਯਾਰੜੇ ਦਾ ਚੰਗਾ ਲੱਗਦਾ ਏ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਸਾਡਾ ਮੁੱਖੋਂ ਕਹਿ ਰਿਹਾ ਵਾਲੀਏ ਜੱਗਦਾ ਏ
ਸੁੱਤਾ ਪਿਆ ਅੱਖੀ ਮਾਹੀ ਵੇਖਿਆ ਮੈਂ ਯਹੁਰ ਠੰਡਾ ਨਾ ਹੋਇਆ ਸ਼ਮਸ਼ੀਰ ਦਾ ਏ ਛੱਡ ਮਖਮਲੀ ਛੇਜ ਗਦਿਲਿਆਂ ਦੀ ਚੋਲਾ ਫਟਿਆ ਹਾਲ ਵਕੀਰ ਦਾ ਏ
ਦਇਆ ਸਿੰਘ ਤੇ ਧਰਮ ਸਿੰਘ ਨੇ ਵੀ ਲਿਆ ਲੱਭ ਹਜੂਰ ਨੂੰ ਆਣ ਕੇ ਸੀ ਜਿਗਰਾ ਵੇਖਿਆ ਜਦੋਂ ਪਹਾੜ ਜੱਡਾ ਸੁੱਤੇ ਪਏ ਓ ਲੰਮੀਆਂ ਤਾਣ ਕੇ ਸੀ
ਫੇਰ ਚੱਟ ਕਾਲ ਦੀ ਅੱਖ ਖੁੱਲੀ ਦਿਆ ਸਿੰਘ ਆਕੇ ਮਸਲਾ ਨੀਰ ਦਾ ਏ ਛੱਡ ਮਖਮਲੀ ਛੇਜ ਗਦਿਲਿਆਂ ਦੀ ਚੋਲਾ ਫਟਿਆ ਹਾਲ ਵਕੀਰ ਦਾ ਏ
ਲੱਖ ਸ਼ੁਕਰ ਕਵਲ ਕਰਨ ਮਿਲ ਕੇ ਚਰਨੀ ਸੀਸ ਧਰ ਕੇ ਹੰਝੂ ਕੇਰਦਾ ਸੀ ਗੁਰਾਂ ਕਿਹਾ ਗੁਲਾਬੇ ਨੂੰ ਚੱਲ ਮਿਲੀਏ ਸਾਨੂੰ ਅੜੀਕਦਾ ਬੜੀ ਉਹ ਦੇਰ ਦਾ ਸੀ
ਮੱਸਾ ਆਖਦਾ ਛਿਨਿਆ ਗੁਰਾਂ ਤਾਈ ਹੁੰਦਾ ਜਾਂਦਾ ਵਕਤ ਯਕੀਰ ਦਾ ਏ ਛੱਡ ਮਖਮਲੀ ਛੇਜ ਗਦਿਲਿਆਂ ਦੀ ਚੋਲਾ ਫਟਿਆ ਹਾਲ ਫਕੀਰ ਦਾ ਏ
ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਇਸ ਬਾਗ ਦੇ ਵਿੱਚ ਆਰਾਮ ਕਰ ਰਹੇ ਨੇ ਜਦੋਂ ਤਿੰਨਾਂ ਪਿਆਰਿਆਂ ਨੇ ਆਣ ਕੇ ਗੁਰਦੇਵ ਦੇ ਚਿਹਰੇ ਵੱਲ ਤੱਕਿਆ ਹੁਣ ਇੱਥੋਂ ਅਗਲੇ ਪਾਸੇ ਚੱਲਣ ਵਾਸਤੇ ਵਿਉਂ ਤਿਆਰ ਕੀਤੀ ਗਈ ਹੈ ਗੁਰਦੇਵ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਭਾਈ ਗੁਲਾਬਾ ਜੀ ਹਾਜ਼ਰ ਹੋਇਆ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਇਹ ਗੁਰਦੇਵ ਪਿਤਾ ਜੀ ਠੰਡ ਦਾ ਬਹੁਤ ਜ਼ੋਰ ਹੈ, ਦਾਸ ਦੇ ਘਰ ਚੱਲੋ। ਗੁਰਦੇਵ ਪਾਤਸ਼ਾਹ ਜੀ ਨੇ ਬੇਨਤੀ ਪ੍ਰਵਾਨ ਕਰਦਿਆਂ ਹੋਇਆ ਉਸ ਭਾਈ ਗੁਲਾਬਾ ਜੀ ਦੇ ਘਰ ਵਿੱਚ ਜਾ ਕੇ ਡੇਰਾ ਕੀਤਾ। ਗੁਰਦੇਵ ਦੇ ਬਾਬਤ ਸੁਣ ਲਿਆ ਕਿ ਬਿਰਧ ਮਾਤਾ ਨੇ ਗੁਰਦੇਵ ਦੇ ਚਰਨਾਂ ਵਿੱਚ ਇੱਕ ਖੱਦਰ ਦਾ ਥਾਂ ਲੈ ਕੇ ਹਾਜ਼ਰ ਹੋਈ ਹੈ। ਉਹਨੇ ਚਿਰ ਨੂੰ ਇਸ ਨਗਰ ਦੇ ਦੋ ਰੁਹੇਲੇ ਪਠਾਨ ਬੱਚੇ ਜਿਨ੍ਹਾਂ ਦਾ ਨਾਮ ਭਾਈ ਗਨੀ ਖਾਨ ਜੀ ਤੇ ਭਾਈ ਨਬੀ ਖਾਨ ਜੀ ਹੈ, ਦੋਵੇਂ ਰੁਹੇਲੇ ਪਠਾਨ ਵੀ ਗੁਰਦੇਵ ਦੇ ਚਰਨਾਂ ਵਿੱਚ ਹਾਜ਼ਰ ਹੋਏ ਹੈ। ਗਲ ਵਿੱਚ ਪੱਲਾ ਪਾ ਕੇ ਨਿਮਰਤਾ ਸਾਹਿਬ ਬੇਨਤੀ ਕੀਤੀ, ਗੁਰਦੇਵ ਇਹਨਾਂ ਦਾਸਾਂ ਨੂੰ ਕੋਈ ਸੇਵਾ ਬਖਸ਼ਿਸ਼ ਕਰੋ। ਉਸੇ ਵੇਲੇ ਵਿਉਂ ਬਣਾ ਕੇ ਇੱਕ ਉੱਚ ਦੇ ਪੀਰ ਦੇ ਸਰੂਪ ਵਿੱਚ ਗੁਰਦੇਵ ਨੂੰ ਅੱਗੇ ਤੋਰਨਾ। ਉੱਚ ਦੇ ਦੋ ਅਰਥ, ਇੱਕ ਨਗਰ ਦਾ ਨਾਮ ਹੈ, ਇੱਕ ਉੱਚੇ ਨੂੰ ਕਿਹਾ ਜਾਂਦਾ। ਸੋ ਜਿਹੜੇ ਉੱਚ ਦੇ ਪੀਰ ਹੁੰਦੇ ਸਨ ਉਹਨਾਂ ਨੂੰ ਚੇਲੇ ਜਿਹੜੇ ਸਨ ਆਪਣੇ ਨਗਰ ਤੋਂ ਦੂਸਰੇ ਨਗਰ ਵਿੱਚ ਪਲੰਗ ਦੇ ਉੱਤੇ ਸਵਾਰ ਕਰਕੇ ਉੱਥੇ ਛੱਡ ਕੇ ਆਉਂਦੇ ਸਨ। ਸੋ ਇਸ ਰੀਤ ਦੇ ਮੁਤਾਬਕ ਜਿਹੜਾ ਉੱਚ ਇੱਕ ਨਗਰ ਦਾ ਨਾਮ ਹੈ, ਜਿਸ ਨਗਰ ਦਾ ਪਹਿਲਾ ਨਾਮ ਦੇਵਗੜ੍ਹ ਸੀ, ਰਾਜੇ ਦੇਵ ਰਾਏ ਰਾਜਪੂਤ ਨੇ ਵਸਾਇਆ ਸੀ, ਜਲਾਲੋਦੀਨ ਬੁਖਾਰੀ ਨੇ 12ਵੀਂ ਸਦੀ ਵਿੱਚ ਇਸ ਨੂੰ ਉਜਾੜ ਕੇ ਇਸ ਦਾ ਨਾਮ ਉੱਚ ਰੱਖਿਆ। ਸੋ ਦੋ ਤਰ੍ਹਾਂ ਦੇ ਅਰਥਾਂ ਦੇ ਮੁਤਾਬਕ ਗੁਰਦੇਵ ਨੂੰ ਅੱਜ ਉੱਚ ਦੇ ਪੀਰ ਦੇ ਸਰੂਪ ਵਿੱਚ ਗੁਰਦੇਵ ਦੇ ਜਿਹੜੇ ਪਲੰਗ ਦੇ ਪਾਵੇ ਅਗਲੇ ਸਨ ਉਹਨਾਂ ਨੂੰ ਭਾਈ ਗਨੀ ਖਾਨ ਜੀ ਨੇ ਤੇ ਨਬੀ ਖਾਨ ਜੀ ਨੇ ਆਪਣੇ ਮੋਢਿਆਂ ਦੇ ਉੱਤੇ ਉਠਾਇਆ। ਮਗਲੇ ਦੋ ਪਾਵੇ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੇ ਉਠਾਇਆ। ਭਾਈ ਦਇਆ ਸਿੰਘ ਸਾਹਿਬ ਜੀ ਮੋਹਰਾਂ ਦੇ ਖੰਭਾਂ ਦਾ ਚੌਰ ਕਰਦੇ ਹੋਏ ਗੁਰਦੇਵ ਦੇ ਪਿੱਛੇ ਜਾ ਰਹੇ ਹਨ। ਹੁਣ ਪਿੰਡ ਕੁੰਗਰਾਲੀ 13 ਮੀਲ ਦੀ ਵਿੱਥ ਉੱਤੇ ਹੈ, ਇਹ ਸਫ਼ਰ ਤੈਅ ਕਰ ਲਿਆ। ਇਸ ਤੋਂ ਬਾਅਦ 12 ਮੀਲ ਹੋਰ ਪਿੰਡ ਲੱਲਾ ਆਇਆ। ਲੱਲਾ ਪਿੰਡ ਤੋਂ ਬਾਰ ਬਾਰ ਇੱਕ ਤਲਾਬ ਦੇ ਕੰਢੇ ਪਿੱਪਲ ਦਾ ਰੁੱਖ ਹੈ, ਖਾਨਾਂ ਦਾ ਟੋਲਾ ਮਿਲਿਆ। ਪੁੱਛਣਾ ਸ਼ੁਰੂ ਕੀਤਾ ਭਾਈ ਇਹ ਕੌਣ ਜਾ ਰਿਹਾ ਪਲੰਗ ਦੇ ਉੱਤੇ। ਉਸ ਵੇਲੇ ਭਾਈ ਗਨੀ ਖਾਨ ਜੀ ਤੇ ਨਬੀ ਖਾਨ ਜੀ ਕਿਵੇਂ ਦੱਸ ਰਹੇ ਨੇ ਕਿ ਇਸ ਪਲੰਗ ਦੇ ਉੱਤੇ ਕੌਣ ਜਾ ਰਿਹਾ। ਉਸ ਵੇਲੇ ਦੇ ਹਾਲਾਤ ਨੂੰ ਸੀਨਾ ਟੂਸ਼ਰ ਜਥਾ ਡਾਕਟਰ ਕਵਲਜੀਤ ਸਿੰਘ ਜੀ ਤੇ ਕਰਨੈਲ ਸਿੰਘ ਜੀ ਹੇ ਇਹਨਾਂ ਲੈਣਾ ਵਿੱਚ ਬਿਆਨ ਕਰਦੇ, ਸੁਣੀਏ ਪਿਆਰ ਨਾਲ।
ਗਨੀ ਨਬੀ ਖਾਂ ਵਿਉਂਤ ਬਣਾ ਕੇ ਰੰਗਲਾ ਪਲੰਗ ਬਣਾਇਆ ਏ, ਸਤਗੁਰ ਕਲਗੀਆਂ ਵਾਲੇ ਨੂੰ ਉੱਪਰ ਫੇਰ ਬਿਠਾਇਆ ਏ।
ਬਾਣਾ ਤਾਰਨ ਕੀਤਾ ਦਿਲ ਹੁੰਦੇ ਦਲਗੀਰ ਪਏ, ਜੇ ਕੋਈ ਪੁੱਛੇ ਇਹੋ ਆਕੜ ਜਾਂਦੇ ਹਿੰਦ ਦੇ ਪੀਰ ਪਏ।
ਉਹ ਗਨੀ ਨਬੀ ਖਾਂ ਵਿਉਂਤ ਬਣਾ ਕੇ ਰੰਗਲਾ ਪਲੰਗ ਬਣਾਇਆ ਏ, ਸਤਗੁਰ ਕਲਗੀਆਂ ਵਾਲੇ ਨੂੰ ਉੱਪਰ ਫੇਰ ਬਿਠਾਇਆ ਏ।
ਨੀਲਾ ਬਾਣਾ ਧਾਰਨ ਕੀਤਾ ਦਿਲ ਹੁੰਦੇ ਦਲਗੀਰ ਪਏ, ਜੇ ਕੋਈ ਪੁੱਛੇ ਇਹੋ ਆਕੜ ਜਾਂਦੇ ਹਿੰਦ ਦੇ ਪੀਰ ਪਏ।
ਮੱਕੇ ਦੀ ਧਰਤੀ ਵਿੱਚ ਆਏ ਇਸ ਧਰਤੀ ਨੂੰ ਤਾਰਨ ਲਈ, ਪਰਮੀ ਬੰਦੇ ਦੇ ਦਿਲ ਵਿੱਚੋਂ ਸਾਰੇ ਪਰਮ ਨਿਵਾਰਨ ਲਈ।
ਆਪਣੀ ਮੱਕੇ ਦੇ ਹਾਜੀ ਕਹਿੰਦੇ ਜਾਣੇ ਅਖੀਰ ਪਏ, ਜੇ ਕੋਈ ਪੁੱਛੇ ਇਹੋ ਆਕੜ ਜਾਂਦੇ ਹਿੰਦ ਦੇ ਪੀਰ ਪਏ।
ਨਿਕਲ ਗਏ ਜਾਂ ਦੂਰ ਵਾਟ ਸੀ ਫੌਜਾਂ ਨੇ ਅਟਕਾਇਆ ਏ, ਆਖਰ ਇਹ ਤਾਂ ਗੁਰੂ ਗੋਬਿੰਦ ਸਿੰਘ ਪਲੰਗੇ ਉੱਪਰ ਬਿਠਾਇਆ ਏ।
ਜੋ ਜਰਨੈਲ ਸੂਰਮੇ ਕੋਲੇ ਪਹੁੰਚੇ ਅਖੀਰ ਪਏ, ਜੇ ਕੋਈ ਪੁੱਛੇ ਇਹੋ ਆਕੜ ਜਾਂਦੇ ਹਿੰਦ ਦੇ ਪੀਰ ਪਏ।
ਉਹ ਰੋਕ ਲਿਆ ਸੀ ਪਾਲੰਗ ਖਾਨ ਨੇ ਗਨੀ ਨਬੀ ਘਬਰਾਉਣ ਲੱਗੇ, ਗੁਜੀਆਂ ਰਮਜਾਂ ਨਾਲ ਸੀ ਸਤਗੁਰ ਉਹਨਾਂ ਨੂੰ ਸਮਝਾਉਣ ਲੱਗੇ।
ਆਨੰਦ ਵਾਲੇ ਹੋਏ ਵੱਡੇ ਖਾਨ ਅਮੀਰ ਪਏ, ਜੇ ਕੋਈ ਪੁੱਛੇ ਇਹੋ ਆਕੜ ਜਾਂਦੇ ਹਿੰਦ ਦੇ ਪੀਰ ਪਏ।
ਇਹ ਤਾਂ ਪੀਰ ਮੱਕੇ ਦੇ ਹਾਜੀ ਦਰਸ਼ਨ ਕਰਨਾ ਚਾਹੁੰਦੇ ਹਾਂ, ਨਾਲ ਅਸਾਂ ਦੇ ਖਾਲਣ ਬਹਿ ਕੇ ਰਾਸ਼ਨ ਅਸੀਂ ਬਣਾਉਂਦੇ ਹਾਂ।
ਮੁੰਜ ਦੇ ਕਲਗੀਆਂ ਵਾਲੇ ਦੇਣ ਸਿੰਘਾਂ ਨੂੰ ਤੀਰ ਪਏ, ਜੇ ਕੋਈ ਪੁੱਛੇ ਇਹੋ ਆਕੜ ਜਾਂਦੇ ਹਿੰਦ ਦੇ ਪੀਰ ਪਏ।
ਸਤ ਬਚਨ ਕਹਿ ਬਹਿ ਗਏ ਸਤਗੁਰ ਸਿੰਘ ਕੁਝ ਪੁੱਛਣਾ ਚਾਹੁਣ ਲੱਗੇ, ਹੁਣ ਕੀ ਹੋਊ ਪਿਤਾ ਜੀ ਇੱਥੇ ਦਸਵਾਂ ਪਿਤਾ ਫਰਮਾਉਣ ਲੱਗੇ।
ਆਪੇ ਰੱਖੂ ਲਾਜਾਂ ਛੈਣ ਛਾਇਆ ਕਣ ਗਲੇ ਖੀਰ ਪਏ, ਜੇ ਕੋਈ ਪੁੱਛੇ ਇਹੋ ਆਕੜ ਜਾਂਦੇ ਹਿੰਦ ਦੇ ਪੀਰ ਪਏ।
ਬਲਜੀਤ ਸਿੰਘਾ ਕੁਦਰਤ ਉਹਦੀ ਭੇਦ ਕੋਈ ਨੀ ਪਾ ਸਕਦਾ, ਕਰਨੈਲ ਸਿੰਘਾ ਜੋ ਧਰਮ ਤੇ ਚੱਲਦਾ ਕੋਈ ਨੀ ਉਹਨੂੰ ਡਲਾ ਸਕਦਾ।
ਮਸਾਇਆ ਕੇ ਸੋਣ ਛੀਨਿਆ ਅਗਲੀ ਖਿੱਚ ਲਕੀਰ ਪਏ, ਜੇ ਕੋਈ ਪੁੱਛੇ ਇਹੋ ਆਕੜ ਜਾਂਦੇ ਹਿੰਦ ਦੇ ਪੀਰ ਪਏ, ਜਾਂਦੇ ਹਿੰਦ ਦੇ ਪੀਰ ਪਏ।
ਇਸੇ ਤਰ੍ਹਾਂ ਗੁਰਦੇਵ ਪਾਤਸ਼ਾਹ ਜੀ ਅਗਲੀ ਮੰਜ਼ਿਲ ਵੱਲ ਤੁਰੇ ਜਾ ਰਹੇ ਨੇ। ਹੁਣ ਉਸ ਤਲਾਬ ਦੇ ਕੰਢੇ ਖਾਨਾਂ ਦਾ ਟੋਲਾ ਮਿਲ ਗਿਆ। ਉਸ ਖਾਨਾਂ ਦੇ ਟੋਲੇ ਦੇ ਨਾਲ ਕਾਜੀ ਪੀਰ ਮੁਹੰਮਦ ਜੀ ਨੂਰਪੁਰ ਦੇ ਨਿਵਾਸੀ ਹਨ। ਉਹਨਾਂ ਦੇ ਕੋਲੋਂ ਗੁਰਦੇਵ ਪਾਤਸ਼ਾਹ ਜੀ ਕਿਸੇ ਸਮੇਂ ਦੇ ਉੱਤੇ ਫਾਰਸੀ ਪੜਿਆ ਕਰਦੇ ਸਨ। ਉਸ ਪੀਰ ਮੁਹੰਮਦ ਨੂੰ ਤਾਂ ਲਿਆਂਦਾ ਗਿਆ ਕਿ ਇਹ ਚੰਗੀ ਤਰ੍ਹਾਂ ਪਛਾਣ ਕਰ ਸਕਦਾ। ਉਸੇ ਵੇਲੇ ਪਲੰਗ ਨੂੰ ਰੋਕਿਆ ਗਿਆ। ਉਸ ਪਲੰਗ ਨੂੰ ਰੋਕ ਕੇ ਪੁੱਛਣਾ ਸ਼ੁਰੂ ਕਰ ਦਿੱਤਾ ਭਾਈ ਇਸ ਪਲੰਗ ਦੇ ਵਿੱਚ ਕਿਤੇ ਗੁਰੂ ਗੋਬਿੰਦ ਸਿੰਘ ਤਾਂ ਨਹੀਂ ਜਾ ਰਿਹਾ। ਉਸ ਵੇਲੇ ਗਨੀ ਖਾਨ ਜੀ ਨੇ ਜਵਾਬ ਦਿੱਤਾ ਕਿ ਨਹੀਂ, ਇਹ ਸਾਡੇ ਉੱਚ ਦੇ ਪੀਰ ਹਨ। ਉਸ ਵੇਲੇ ਉਹਨਾਂ ਖਾਨਾਂ ਨੇ ਕਾਜੀ ਪੀਰ ਮੁਹੰਮਦ ਨੂੰ ਅੱਗੇ ਭੇਜਿਆ। ਕਾਜੀ ਪੀਰ ਮੁਹੰਮਦ ਸਾਹਿਬ ਜੀ ਨੇ ਗੁਰਦੇਵ ਪਾਤਸ਼ਾਹ ਜੀ ਦੇ ਉਸ ਪਲੰਗ ਦਾ ਪੱਲਾ ਚੁੱਕਿਆ ਤੇ ਪੱਲਾ ਚੁੱਕਦਿਆਂ ਸਾਰ ਗੁਰਦੇਵ ਪਿਤਾ ਜੀ ਦੇ ਦਰਸ਼ਨ ਕਰਦਿਆਂ ਹੋਇਆ ਆਪਣਾ ਸੀਸ ਆਪਣਾ ਸਿਰ ਸਤਿਕਾਰ ਦੇ ਵਜੋਂ ਗੁਰਦੇਵ ਦੇ ਚਰਨਾਂ ਵਿੱਚ ਨਵਾ ਦਿੱਤਾ। ਜਦੋਂ ਗੁਰਦੇਵ ਦੇ ਚਰਨਾਂ ਵਿੱਚ ਸਿਰ ਨਵਾ ਦਿੱਤਾ ਤਾਂ ਖਾਨਾਂ ਨੇ ਸਮਝ ਲਿਆ ਕਿ ਵਾਕਿਆ ਹੀ ਇਹ ਉੱਚ ਦੇ ਪੀਰ ਹਨ, ਕਿਉਂਕਿ ਪੀਰ ਸਾਹਿਬ ਨੂੰ ਇਸ ਤਰ੍ਹਾਂ ਕਾਜੀ ਜੀ ਨੇ ਆਪਣਾ ਸਿਰ ਨਵਾ ਦਿੱਤਾ, ਸਤਿਕਾਰ ਕੀਤਾ। ਉਸੇ ਵੇਲੇ ਪੱਲਾ ਥੱਲੇ ਸੁੱਟਦੇ ਹੋਏ ਨਾਲ ਰਮਣੀ ਦੇ ਆਪਣੇ ਵਿਚਾਰ ਲਾਉਂਦੇ ਹੋਏ ਜਦੋਂ ਉਸ ਪੱਲੇ ਨੂੰ ਥੱਲੇ ਸੁੱਟਿਆ ਤਾਂ ਇਸ ਪੀਰ ਮੁਹੰਮਦ ਸਾਹਿਬ ਨੇ ਕਿਹਾ, ਖਾਨ ਜੀ ਇਹ ਵਾਕਿਆ ਉੱਚ ਦੇ ਪੀਰ ਹਨ, ਇਹਨਾਂ ਨੂੰ ਬਹੁਤਾ ਸਮਾਂ ਰੋਕਣਾ ਸਾਡੀ ਕੁੱਲ ਬਰਬਾਦ ਹੋ ਜਾਵੇਗੀ, ਛੇਤੀ ਕਰੋ ਇਹਨਾਂ ਨੂੰ ਜਾਣ ਵਾਸਤੇ ਇੱਥੋਂ ਆਦਰ ਦਿੱਤੇ ਜਾਣ, ਕਿਉਂਕਿ ਪੀਰ ਸਾਹਿਬ ਜੀ ਨੇ ਸੰਗਤਾਂ ਨੂੰ ਹੋਰ ਬੜੇ ਥਾਂ ਜਾ ਕੇ ਤਾਰਨਾ। ਸੋ ਇਸ ਤਰ੍ਹਾਂ ਗੁਰਦੇਵ ਪਾਤਸ਼ਾਹ ਜੀ ਦਾ ਜਿਗਰਾ ਅਡੋਲ ਹੈ। ਜੇ ਆਮ ਇਨਸਾਨ ਕੱਚੇ ਦਿਲ ਦਾ ਹੋਵੇ ਤੇ ਜਦੋਂ ਦੁਸ਼ਮਣ ਸਾਹਮਣੇ ਮਿਲ ਪਏ ਉਹਦਾ ਦਿਲ ਧੜਕਣ ਲੱਗ ਪੈਂਦਾ। ਤਾਂ ਉਹ ਕਵੀ ਨੇ ਬੜਾ ਸੁੰਦਰ ਲਿਖਿਆ, ਕਵੀ ਬਿਆਨ ਕਰਦਾ, ਭਾਰਤ ਮਾਂ ਦੇ ਡੁੱਲ ਦੇ ਵੇਖ ਅਥਰੂ, ਡੁੱਲਿਆ ਦਰਦ ਅੰਦਰ ਖੂਨ ਡੋਲਿਆ ਤੂੰ, ਹਿੰਮਤ ਨਾਲ ਅਨਤੋਲ ਵੇ ਜ਼ੁਲਮ ਤਾਈ, ਰਾਕੇ ਤੇਲ ਦੀ ਨੋਟ ਤੇ ਤੋਲਿਆ ਤੂੰ, ਦੁਨੀਆ ਵੇਖ ਕੇ ਜਿਹਨੂੰ ਹੈਰਾਨ ਰਹਿ ਗਈ, ਰਸਤਾ ਨਵਾਂ ਕੁਰਬਾਨੀ ਦਾ ਖੋਲਿਆ ਤੂੰ, ਹਿੰਦੀ ਛਮਾ ਤੋਂ ਵਾਂਗ ਪਰਵਾਨਿਆਂ ਦੇ ਕਲਜੀ ਵਾਲਿਆ ਕੋੜਮਾ ਢੋਲਿਆ ਤੂੰ, ਤੇਰਾ ਦਿਲ ਪਰਬਤ ਕਦੇ ਡੋਲਿਆ ਨਾ, ਮਾਤਾ ਪਿਤਾ ਸ਼ਹੀਦ ਕਰਵਾ ਕੇ ਤੇ ਤੁਸੀਂ ਮਹਿਲ ਆਜ਼ਾਦੀ ਦਾ ਖੜਾ ਕੀਤਾ, ਬੱਚੇ ਨੀਹਾਂ ਦੇ ਵਿੱਚ ਚਿਣਵਾ ਕੇ ਤੇ। ਸੋ ਕਲਜੀਧਰ ਪਾਤਸ਼ਾਹ ਜੀ ਦੇ ਚਿਹਰੇ ਉੱਤੇ ਉਸੇ ਤਰ੍ਹਾਂ ਮੁਸਕਰਾਹਟ। ਸੋ ਪੀਰ ਸਾਹਿਬ ਨੇ ਜਦੋਂ ਕਾਜੀ ਜੀ ਨੇ ਦੱਸਿਆ ਕਿ ਵਾਕਿਆ ਉੱਚ ਦੇ ਪੀਰ ਹਨ, ਗੁਰਦੇਵ ਪਾਤਸ਼ਾਹ ਜੀ ਅਗਲੀ ਮੰਜ਼ਿਲ ਵੱਲ ਤੁਰੇ ਨੇ। ਗੁਰਦੇਵ ਪਾਤਸ਼ਾਹ ਜੀ ਮੰਜ਼ਿਲ ਕੱਢਦੇ ਹੋਏ ਉਸੇ ਤਰ੍ਹਾਂ ਪਲੰਗ ਦੇ ਉੱਤੇ ਸਵਾਰ ਹੋਏ। ਗਨੀ ਖਾਂ ਤੇ ਨਬੀ ਖਾਂ ਦੇ ਮੋਢਿਆਂ ਦੇ ਉੱਤੇ ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਦੇ ਮੋਢਿਆਂ ਦੇ ਉੱਤੇ ਜਾ ਰਹੇ ਹਨ, ਭਾਈ ਦਇਆ ਸਿੰਘ ਜੀ ਮੋਹਰਾਂ ਦੇ ਖੰਭਾਂ ਦਾ ਚੌਰ ਕਰਦੇ ਜਾ ਰਹੇ ਹਨ। ਮੰਜ਼ਿਲ ਕੱਢਦੇ ਗੁਰਦੇਵ ਪਾਤਸ਼ਾਹ ਜੀ ਲੁਧਿਆਣੇ ਤੋਂ ਥੋੜੀ ਦੂਰ ਪਿੰਡ ਆਲਮਗੀਰ ਦੇ ਵਿੱਚ ਪਹੁੰਚੇ ਨੇ। ਆਲਮਗੀਰ ਦੇ ਵਿੱਚ ਭਾਈ ਨਗਾਈਆ ਜੀ ਮਿਲ ਪਏ ਨੇ, ਜੋ ਭਾਈ ਲੱਖੀ ਸ਼ਾਹ ਵਣਜਾਰਾ, ਜਿਨ੍ਹਾਂ ਨੇ ਨਾਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਘਰ ਦਾ ਆਪਣੇ ਘਰ ਦੇ ਵਿੱਚ ਸੰਸਕਾਰ ਕੀਤਾ ਸੀ। ਉਹਨਾਂ ਦੇ ਸੁਪੁੱਤਰ ਭਾਈ ਨਗਾਈਆ ਜੀ ਮਿਲ ਪਏ ਨੇ, ਜੋ ਘੋੜਿਆਂ ਦਾ ਵਪਾਰ ਕਰਦੇ ਸਨ। ਇਹ ਭਾਈ ਨਗਾਈਆ ਜੀ ਭਾਈ ਮਨੀ ਸਿੰਘ ਸਾਹਿਬ ਜੀ ਦੇ ਇਹ ਰਿਸ਼ਤੇਦਾਰਾਂ ਵਿੱਚੋਂ ਸਾਲਾ ਜੀ ਹਨ। ਸੋ ਇਸ ਭਾਈ ਮਨੀ ਸਿੰਘ ਸਾਹਿਬ ਜੀ ਦੇ ਧਰਮ ਸੁਪਤਨੀ ਬੀਬੀ ਸੰਤੋ ਜੀ ਦੇ, ਸੰਤ ਬਸੰਤ ਕੌਰ ਜੀ ਦੇ 62 ਜੀ ਸਿੱਖੀ ਦੀ ਖਾਤਰ ਕੁਰਬਾਨ ਹੋਏ, ਇਤਿਹਾਸ ਦੇ ਵਿੱਚੋਂ ਗਵਾਹੀਆਂ ਮਿਲਦੀਆਂ ਹਨ। ਸੋ ਭਾਈ ਨਗਾਈਆ ਜੀ ਨੇ ਗੁਰਦੇਵ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਘੋੜੇ ਭੇਟ ਕਰ ਦਿੱਤੇ ਹੈ। ਗੁਰਦੇਵ ਪਾਤਸ਼ਾਹ ਜੀ ਨੇ ਉਸੇ ਵੇਲੇ ਭਾਈ ਨਗਾਈਆ ਜੀ ਦੇ ਕੋਲੋਂ ਕਲਮ ਦਵਾਤ ਕਾਗਜ਼ ਲੈ ਕੇ, ਉਸੇ ਵੇਲੇ ਇੱਕ ਪ੍ਰਮਾਣ ਪੱਤਰ, ਉਸੇ ਵੇਲੇ ਇੱਕ ਹੁਕਮਨਾਮਾ ਭਾਈ ਗਨੀ ਖਾਂ ਦੇ ਨਬੀ ਖਾਂ ਨੂੰ ਲਿਖ ਕੇ ਦੇ ਦਿੱਤਾ। ਗੁਰਦੇਵ ਪਾਤਸ਼ਾਹ ਜੀ ਨੇ ਉਸੇ ਵੇਲੇ ਉਹਨਾਂ ਗੁਰਮੁਖ ਪਿਆਰਿਆਂ ਰੋਹੇਲੇ ਪਠਾਨ ਬੱਚਿਆਂ ਨੂੰ ਵਾਪਸ ਕਰ ਦਿੱਤਾ। ਹੁਣ ਗੁਰਦੇਵ ਪਿਤਾ ਜੀ ਭਾਈ ਦਇਆ ਸਿੰਘ ਜੀ, ਭਾਈ ਮਾਨ ਸਿੰਘ ਜੀ ਤੇ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਇਹ ਅਗਲੀ ਮੰਜ਼ਿਲ ਵੱਲ ਨੂੰ ਤੁਰੇ ਹਨ। ਮੰਜ਼ਿਲਾਂ ਕੱਢਦੇ ਹੋਏ ਗੁਰਦੇਵ ਪਾਤਸ਼ਾਹ ਜੀ ਅੱਜ ਉਸ ਹੇਰਾਂ ਤੋਂ ਅੱਗੇ ਚੱਲੇ ਹਨ, ਹੇਰੇ ਪਹੁੰਚੇ ਆ, ਹੇਰਾਂ ਤੋਂ ਅੱਗੇ ਚੱਲੇ ਆ। ਹੁਣ 8 ਕੁਮੀਲ ਦੀ ਵਿੱਤ ਉੱਤੇ ਇੱਕ ਪਿੰਡ ਆਇਆ ਸਿਲੋਆਣੀ। ਉਸ ਪਿੰਡ ਦੇ ਵਿੱਚ ਉੱਥੋਂ ਦਾ ਚੌਧਰੀ ਜਿਹੜਾ ਸੀ, ਜਿਹਦਾ ਨਾਮ ਇਤਿਹਾਸਕਾਰਾਂ ਨੇ ਰਾਏ ਕੱਲਾ ਜੀ ਦੱਸਿਆ, ਰਾਏ ਕੱਲਾ ਚੌਧਰੀ ਗੁਰਦੇਵ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹੋਇਆ, ਗਲ ਵਿੱਚ ਪਰਨਾ ਪਾ ਕੇ ਬੇਨਤੀ ਕੀਤੀ, ਗੁਰਦੇਵ ਪਾਤਸ਼ਾਹ ਜੀ ਦਾਸ ਨੂੰ ਤੁਸੀਂ ਸੇਵਾ ਦਾ ਮੌਕਾ ਬਖਸ਼ਿਸ਼ ਕਰੋ। ਗੁਰਦੇਵ ਪਾਤਸ਼ਾਹ ਜੀ ਨੇ ਉਸ ਚੌਧਰੀ ਸਾਹਿਬ ਜੀ ਚੌਧਰੀ ਰਾਏ ਕੱਲਾ ਜੀ ਨੂੰ ਕਿਹਾ ਕਿ ਭਾਈ ਇਹ ਸੇਵਾ ਕਰਨੀ ਬੜੀ ਔਖੀ ਹੈ, ਇਹ ਕਵੀ ਨੇ ਫਰਮਾਨ ਕੀਤਾ, ਸੇਵਾ ਇੱਕ ਉੱਚੀ ਮੰਜ਼ਿਲ ਹੈ, ਇਸ ਤੇ ਚੜ ਜਾਣਾ ਔਖਾ ਹੈ। ਸੋ ਆਰੇ ਦੇ ਹੇਠਾਂ ਬਹਿ ਕੇ ਤੇ ਤੈਨੂੰ ਚਰਵਾਉਣਾ ਸੌਖਾ ਹੈ। ਲਓ ਅਗਲਾ ਹਾਲਾਤ ਇਸ ਕਸ਼ ਦੇ ਦੂਸਰੇ ਪਾਸੇ ਇਸੇ ਤਰ੍ਹਾਂ ਸਰਵਣ ਕਰੋ। ਅਗਲੇ ਹਾਲਾਤ ਨੂੰ ਸਰਵਣ ਕਰੋ। राय चले ने जो बेनती की सी उसके मुताबिक गुरदेव पिता जी ने कहा चौधरी साहब जे तुसी सेवा करनी चाहते हो सियाणा सुगढ़ इंसान सानू इत्थे लिया के दियो असि उस नू सरहंद विच भेजना अपने साहबजादियां दा पता मंगाउण वास्ते। याद रहे गुरदेव पातशाह जी सारे दिलां दीआं जानदे सन जे गुरदेव पिता जी आनंदपुर विच बैठे हुए हुशियारपुर जोगा सिंह जी दे बारे तक सकदे ने उन्हां नू पता सी कि साडे लाल अते साडे बुजुर्ग माता जी शहीदी जाम पी चुके हन पर दुनिया दे लोकां नू पूरने पा के दस रहे सन कि जे पता होवे भी तां वी दिल भाई इन्ना मजबूत करना कि कुर्बानी देण लग्या डोलना नहीं है। सो आओ सरवण करिए उस वेले राय साहब नू कहा ते राय साहब जी ने उस एक सियाणे इंसान नू गुरदेव दे चरणां विच हाजिर कीता जिहदा नाम इतिहासकारां ने भाई नूरा जी दस्सिया। नूरे नू कोल लिया के गुरदेव कलगिया वाले पातशाह जी सरहंद विच अपने लाला की खबर लिया वास्ते अपने बुजुर्ग माता जी की खबर लिया वास्ते किवें उन्होंने नाल बीती है किवें उत्थे दुष्टां ने कहर कीते है उस सारे का सारा पता लिया वास्ते भाई नूरा जी नू गुरदेव पिता जी जो कह रहे हैं उस वेले दे हालात छीना पीछर जता हे इन्हां लाइनां विच बयान करदा सुनिए प्यार नाल।
पातशाह ने नूरे नू सुनाई बोल के असल कहानी सारी दसी फोल के असल कहानी सारी दसी फोल के
सारी गल तेनू मैं सुनाई नूरिया खबर सरंदों जा ले आई नूरिया खबर सरंदों जा ले आई नूरिया।
पातशाह ने नूरे नू सुनाई बोल के असल कहानी सारी दसी फोल के असल कहानी सारी दसी फोल के
सारी गल तेनू मैं सुनाई नूरिया खबर सरंदों जा ले आई नूरिया खबर सरंदों जा ले आई नूरिया।
ओ बाल सी मासूम के ते गाए डोलनी अकलों सियाने बाणे आना बोल नहीं अकलों सियाने बाणे आना बोल नहीं।
जो जो बीती आन के सुनाई नूरिया खबर सरंदों जा ले आई नूरिया खबर सरंदों जा ले आई नूरिया।
ओ निक्किया जंदा सी कोमल प्यारिया सिखी दिया मंजिला बेअंत पारिया सिखी दिया मंजिला बेअंत पारिया
सिर नाल सिक्की तू नभाई नूरिया खबर सरंदों जा ले आई नूरिया खबर सरंदों जा ले आई नूरिया।
दौलते नी गाए चली छुरी कहर दी सारी नीति दसी सर हंद शहर दी सारी नीति दसी सर हंद शहर दी।
ओ जो जो होई दिलों ना पलाई नूरिया खबर सरंदों जा ले आई नूरिया खबर सरंदों जा ले आई नूरिया।
लोभ विच आके नहीं धर्म हारिया केवे केवे कैर जाल माग जा रहा केवे केवे कैर जाल माग जा रहा।
सुन के चित ना डलाई नूरिया खबर सरंदों जा ले आई नूरिया खबर सरंदों जा ले आई नूरिया।
माता ने भी साथ नभाया तोड़ के चेत रखी सत गल्ला दे निचोड़ के चेत रखी सत गल्ला दे निचोड़ के
छेती नाल जावी बचना दे पूरिया खबर सरंदों जा ले आई नूरिया खबर सरंदों जा ले आई नूरिया।
ना मैल पक्का सिक्खी दा बनाया ए बूटे बाग सिखी देनू खून पाया ए बूटे बाग सिखी देनू खून पाया ए।
मन्नी तेनी उन्ना जाल मारी कूरिया खबर सरंदों जा ले आई नूरिया खबर सरंदों जा ले आई नूरिया।
रातों रात आई पंद नू मका के ते ਸਾਰਾ ਹਾਲ ਬੀਤਿਆ ਸੁਣਾਈ ਆ ਕੇ ਤੇ, ਸਾਰਾ ਹਾਲ ਬੀਤਿਆ ਸੁਣਾਈ ਆ ਕੇ ਤੇ,
ਛਿੰਨੇ ਵਾਂਗੂ ਹੁਕਮ ਵਜਾਈ ਨੂਰਿਆ, ਖਬਰ ਸਰੰਦੋਂ ਜਾ ਲਿਆਈ ਨੂਰਿਆ, ਖਬਰ ਸਰੰਦੋਂ ਜਾ ਲਿਆਈ ਨੂਰਿਆ।
ਬਾਜਾਂ ਵਾਲੇ ਗੁਰਦੇਵ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹੋਇਆ ਨੂਰਾ, ਗੁਰਦੇਵ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ, ਗੁਰਦੇਵ ਪਿਤਾ ਜੀ ਹੁਕਮ ਕਰੋ ਦਾਸ ਨੂੰ। ਗੁਰਦੇਵ ਨੇ ਕਿਹਾ, ਭਾਈ ਨੂਰਾ ਜੀ, ਤੈਨੂੰ ਸਾਰਿਆਂ ਨਾਲੋਂ ਸਿਆਣਾ ਸਮਝਦਿਆਂ ਹੋਇਆ ਤੇਰੀ ਇੱਕ ਡਿਊਟੀ ਲਾ ਰਿਹਾ, ਤੂੰ ਸਰਹੰਦ ਸ਼ਹਿਰ ਵਿੱਚ ਜਾ, ਉੱਥੇ ਪਤਾ ਲੈ ਕੇ ਆਉਣਾ ਕਿ ਜਿਹੜੇ ਸਾਡੇ ਸਾਹਿਬਜ਼ਾਦੇ, ਜੋ ਸਾਨੂੰ ਪਤਾ ਲੱਗਿਆ ਕਿ ਉਸ ਜ਼ਾਲਮ ਗੰਗੂ ਨੇ, ਲੋਭੀ ਲਾਲਚੀ ਨੇ ਉਸ ਸਾਹਿਬਜ਼ਾਦਿਆਂ ਨੂੰ ਉਸ ਵਜੀਦੇ ਦੀ ਕਚਹਿਰੀ ਵਿੱਚ ਹਾਜ਼ਰ ਕੀਤਾ, ਇਹ ਤੂੰ ਪਤਾ ਲੈ ਕੇ ਆਉਣਾ ਕਿ ਸਾਡੇ ਸਾਹਿਬਜ਼ਾਦੇ ਆਪਣਾ ਸਿੱਖੀ ਸਿਦਕ ਆਪਣੇ ਸਿਰ ਦੇ ਨਾਲ ਨਿਭਾ ਕੇ ਗਏ ਹੈ ਕਿ ਜਾਂ ਡਾਵਾਂ ਡੋਲ ਹੋਏ। ਉੱਥੇ ਪਤਾ ਲੈਣਾ ਕਿ ਸਾਡੇ ਮਾਤਾ ਜੀ ਦੇ ਨਾਲ ਜ਼ਾਲਮਾਂ ਨੇ ਕਿਵੇਂ ਵਧੀਕੀਆਂ ਕੀਤੀਆਂ। ਸੋ ਸਾਰੇ ਦਾ ਸਾਰਾ ਹਾਲਾਤ ਇਹ ਭਾਈ ਨੂਰਾ ਜੀ ਤੂੰ ਪਤਾ ਲੈ ਕੇ ਆਉਣਾ। ਇਤਿਹਾਸ ਦੱਸਦਾ ਕਿ ਭਾਈ ਨੂਰਾ ਜੀ ਨੇ ਇੱਕ ਬੜੀ ਚੰਗੀ ਸਾਂਢਣੀ ਦੇ ਉੱਤੇ ਸਵਾਰ ਹੋ ਕੇ ਭਾਈ ਨੂਰਾ ਜੀ ਮੰਜ਼ਲਾਂ ਕੱਢਦਾ ਹੋਇਆ ਅੱਜ ਸਰਹੰਦ ਸ਼ਹਿਰ ਵਿੱਚ ਆ ਪਹੁੰਚਿਆ। ਸਰਹੰਦ ਸ਼ਹਿਰ ਦੇ ਵਿੱਚ ਇਸ ਦੀ ਭੈਣ ਨੂਰੀ ਵਿਆਹੀ ਹੋਈ ਹੈ, ਆਪਣੀ ਭੈਣ ਦੇ ਘਰ ਚਲਾ ਗਿਆ, ਬਾਹਰਲਾ ਕੁੰਡਾ ਵੱਜਿਆ ਹੋਇਆ, ਭਾਈ ਨੂਰਾ ਜੀ ਨੇ ਕੁੰਡਾ ਖੜਕਾਇਆ। ਭੈਣ ਨੇ ਜਦੋਂ ਕੁੰਡਾ ਖੋਲਿਆ, ਬੜੇ ਪਿਆਰ ਦੇ ਨਾਲ ਦਿਲ ਉਛਲ ਆਇਆ, ਆਪਣੇ ਵੀਰ ਨੂੰ ਮਿਲ ਕੇ ਭੈਣ ਦਗ ਦਗ ਹੋ ਚੁੱਕੀ ਹੈ, ਪਰ ਉਸ ਵੀਰ ਦੇ ਛਾਤੀ ਨਾਲ ਲੱਗ ਕੇ ਬੜਾ ਆਨੰਦ ਮਾਨਣ ਲੱਗੀ ਹੈ, ਪਰ ਉਸ ਵੀਰ ਦੇ ਨੈਣਾਂ ਵਿੱਚੋਂ ਕੁਝ ਹੋਰ ਦਿਸ ਰਿਹਾ। ਹੁਣ ਆਪਣੇ ਵੀਰ ਦੇ ਕੋਲੋਂ ਉਹ ਭੈਣ ਨੂਰੀ ਪੁੱਛਦੀ ਆ, ਵੀਰ ਜੀ ਤੁਸੀਂ ਕਿਵੇਂ ਆਏ ਹੋ, ਕਿਹੜੇ ਮਨੋਰਥ ਨੂੰ ਲੈ ਕੇ ਆਏ ਹੋ, ਦੱਸੋ, ਜਲ ਪਾਣੀ ਛਕੋ। ਪਰ ਭਾਈ ਨੂਰਾ ਜੀ ਕਹਿ ਰਹੇ ਨੇ, ਭੈਣ ਜੀ ਮੈਂ ਕਲਗੀਧਰ ਪਾਤਸ਼ਾਹ ਜੀ ਦੇ ਲਾਲਾਂ ਦਾ ਪਤਾ ਲੈਣ ਆਇਆ, ਦੱਸ ਮੈਨੂੰ ਉਹ ਤੇਰੇ ਸ਼ਹਿਰ ਵਿੱਚ ਆਏ ਸਨ, ਉਹਨਾਂ ਦੇ ਨਾਲ ਜ਼ਾਲਮਾਂ ਨੇ ਕਿਵੇਂ ਵਾਤਾਵਰਨ ਬਤੀਤ ਕੀਤਾ, ਕਿਵੇਂ ਉਹਨਾਂ ਨੇ ਜ਼ੁਲਮ ਸਹਾਰੇ, ਕਿਵੇਂ ਉਹਨਾਂ ਦੇ ਨਾਲ ਬੀਤੀ ਹੈ, ਜਾਂ ਉਹ ਸ਼ਹੀਦ ਹੋ ਗਏ ਹੈ ਕਿ ਜਾਂ ਨਹੀਂ ਹੋਏ, ਸਾਰਾ ਹਾਲਾਤ ਇਹ ਭੈਣ ਨੂਰੀ ਤੂੰ ਮੈਨੂੰ ਦੱਸ। ਇੱਕ ਪਾਸੇ ਭੈਣ ਨੂਰੀ ਆਪਣੇ ਛਿੰਦੇ ਵੀਰ ਭਾਈ ਨੂਰਾ ਜੀ ਨੂੰ ਦੱਸ ਰਹੀ ਹੈ, ਤੇ ਭੈਣ ਦੇ ਨਾਲ ਉਹ ਗਾੜੀਓ ਸਵਾਲ ਕਰ ਰਿਹਾ, ਭਾਈ ਨੂਰਾ ਜੀ ਆ ਉਸ ਵੇਲੇ ਦੇ ਹਾਲਾਤ ਨੂੰ ਸਰਵਣ ਕਰੀਏ। ਸ਼ੀਨਾ ਟੀਚਰ ਜਥਾ ਇਹਨਾਂ ਲੈਣਾ ਵਿੱਚ ਬਿਆਨ ਕਰਦਾ, ਸੁਣੀਏ ਪਿਆਰ ਦੇ ਨਾਲ।
ਨੂਰਾ ਤੁਰ ਪੇ ਅਸੀਸ ਚੁਕਾ ਕੇ, ਪਹੁੰਚਾ ਵਿੱਚ ਸਰਹੰਦ ਦੇ ਜਾ ਕੇ, ਮਾਰੀ ਵਾਜ ਕੁੰਡਾ ਖੜਕਾ ਕੇ, ਨੂਰੇ ਨੂਰੀ ਭੈਣ ਨੂੰ ਆਇਆ ਪਾਤਸ਼ਾਹ ਲਾਲਾਂ ਦਾ ਸੁਨੇਹਾ ਲੈਣ ਨੂੰ, ਭੈਣੇ ਆਇਆ ਪਾਤਸ਼ਾਹ ਲਾਲਾਂ ਦਾ ਸੁਨੇਹਾ ਲੈਣ ਨੂੰ।
ਸੁਣ ਲੈ ਗੱਲ ਵੀਰ ਨਾ ਮੇਰੀ, ਬੀਤੀ ਸੀ ਸਰਹੰਦ ਵਿੱਚ ਜਿਹੜੀ, ਆ ਗਈ ਚੜ ਕੇ ਜ਼ੁਲਮ ਹਨੇਰੀ, ਜ਼ੁਲਮੀ ਬੱਦਲ ਛਾ ਗਏ ਨੇ, ਉਤੇ ਆਵਾ ਕਹਿਰ ਦੀ ਵਗੀ ਟੈਕ ਦੇ ਫੁੱਲ ਕਮਲਾ ਗਏ ਨੇ, ਉਤੇ ਆਵਾ ਕਹਿਰ ਦੀ ਵਗੀ ਟੈਕ ਦੇ ਫੁੱਲ ਕਮਲਾ ਗਏ ਨੇ।
ਅਸੀਸ ਚੁਕਾ ਕੇ, ਪਹੁੰਚਾ ਵਿੱਚ ਸਰਹੰਦ ਦੇ ਜਾ ਕੇ, ਮਾਰੀ ਵਾਜ ਕੁੰਡਾ ਖੜਕਾ ਕੇ, ਨੂਰੇ ਨੂਰੀ ਭੈਣ ਨੂੰ ਆਇਆ ਪਾਤਸ਼ਾਹ ਲਾਲਾਂ ਦਾ ਸੁਨੇਹਾ ਲੈਣ ਨੂੰ, ਭੈਣੇ ਆਇਆ ਪਾਤਸ਼ਾਹ ਲਾਲਾਂ ਦਾ ਸੁਨੇਹਾ ਲੈਣ ਨੂੰ।
ਸਰਹੰਦ ਵਿੱਚ ਜਿਹੜੀ ਆ ਗਈ ਚੜ ਕੇ ਜ਼ੁਲਮ ਹਨੇਰੀ, ਜ਼ੁਲਮੀ ਬੱਦਲ ਛਾ ਗਏ ਨੇ, ਉਤੇ ਆਵਾ ਕਹਿਰ ਦੀ ਵਗੀ ਟੈਕ ਦੇ ਫੁੱਲ ਕਮਲਾ ਗਏ ਨੇ, ਉਤੇ ਆਵਾ ਕਹਿਰ ਦੀ ਵਗੀ ਟੈਕ ਦੇ ਫੁੱਲ ਕਮਲਾ ਗਏ ਨੇ।
ਦੱਸ ਭੈਣ ਜੀ ਸਾਰੀ, ਜਿਹੜੀ ਸੂਬੇ ਬਾਤ ਵਿਚਾਰੀ, ਕਿਵੇਂ ਚੱਲੇ ਕੈਰ ਦੀ ਆਰੀ, ਸਾਰੀ ਗੱਲ ਬਤਲਾ ਦੇ ਤੂੰ, ਜੋ ਜੋ ਵਿੱਚ ਸਰਹੰਦ ਦੇ ਬੀਤੀ ਸਾਰੀ ਖੋਲ ਸੁਣਾ ਦੇ ਤੂੰ, ਨੀ ਭੈਣੇ ਜੋ ਜੋ ਵਿੱਚ ਸਰਹੰਦ ਦੇ ਬੀਤੀ ਸਾਰੀ ਖੋਲ ਸੁਣਾ ਦੇ ਤੂੰ।
ਅਸੀਂ ਪੇਛੀ ਰੋਜ਼ ਕਰਾਉਂਦੇ, ਨਾ ਸਿਵੈਰੀ ਤੋਂ ਘਬਰਾਉਂਦੇ, ਜ਼ਾਲਮ ਜੋਰੀ ਵਿੱਚ ਕਚਹਿਰੀ ਜਾ ਕੇ ਦੋਵੇਂ ਫਤਿਹ ਬੁਲਾਉਂਦੇ ਸੀ, ਵਿੱਚ ਕਚਹਿਰੀ ਜਾ ਕੇ ਦੋਵੇਂ ਫਤਿਹ ਬੁਲਾਉਂਦੇ ਸੀ।
ਸ਼ੇਰ ਸ਼ੇਰ ਦੇ ਬੱਚੇ ਨਿਕਲੇ ਨਹੀਂ ਬਚਨਾ ਦੇ ਕੱਚੇ, ਕੀ ਜ਼ੁਲਮ ਉਹਨਾਂ ਤੇ ਵਸੇ ਦੋਵਾਂ ਬਾਲ ਮਸੂਮਾਂ ਤੇ, ਕਿੱਦਾਂ ਜ਼ੁਲਮ ਸਹਾਰੇ ਉਹਨਾਂ ਲੋਕਾਂ ਦਾ ਮਜ਼ਲੂਮਾਂ ਦੇ, ਕਿੱਦਾਂ ਜ਼ੁਲਮ ਸਹਾਰੇ ਉਹਨਾਂ ਲੋਕਾਂ ਦਾ ਮਜ਼ਲੂਮਾਂ ਦੇ।
ਹਤਵਾਕਾਰੀ ਨੇ ਸੀ ਲਾਇਆ ਪਾਈ ਜਰਾ ਨਾ ਕਬਰਾਇਆ, ਜਾਵੇ ਨੀਆਂ ਵਿੱਚ ਚਿਣਾਇਆ ਜਿਗਰੀ ਸ਼ੇਰ ਦਲੇਰਾਂ ਦਾ, ਪੱਖ ਦਾ ਸੀ ਉਪਰਾਹੀ ਦੋਵਾਂ ਬੱਬਰਾਂ ਸ਼ੇਰਾਂ ਦਾ, ਪੱਖ ਦਾ ਸੀ ਉਪਰਾਹੀ ਦੋਵਾਂ ਬੱਬਰਾਂ ਸ਼ੇਰਾਂ ਦਾ।
ਉਹਨੂੰ ਕਿਸੇ ਨਹੀਂ ਸਮਝਾਇਆ ਜਿਹੜਾ ਕਾਜੀ ਹੁਕਮ ਸੁਣਾਇਆ, ਨਾ ਕਿਸੇ ਹਾਦਾ ਨਾਰਾ ਲਾਇਆ, ਪਾਪੀ ਜ਼ੁਲਮ ਕਮਾਉਂਦੇ ਸੀ, ਬੜੀਆਂ ਸਜਾਵਾਂ ਦੇ ਕੇ ਭਾਰੀ ਬਾਲਾਂ ਨੂੰ ਧਮਕਾਉਂਦੇ ਸੀ ਵੀਰ ਨਾ, ਬੜੀਆਂ ਦੇ ਕੇ ਸਜਾਵਾਂ ਭਾਰੀ ਬਾਲਾਂ ਨੂੰ ਧਮਕਾਉਂਦੇ ਸੀ।
ਗੱਲ ਇੱਕ ਸ਼ੇਰ ਮੁਹੰਮਦ ਆਕੀ, ਜਿਹੜੀ ਸੂਬੇ ਨੂੰ ਚੰਗੀ ਪਾਕੀ, ਕੀਤੀ ਸੁੱਚਾ ਆਨੰਦ ਚਲਾਕੀ, ਮੁੱਕੋ ਬੋਲ ਸੁਣਾਉਂਦਾ ਸੀ, ਸੱਪਾਂ ਦੇ ਪੁੱਤਰਾਂ ਨੂੰ ਕਿਹੜਾ ਦੁੱਧ ਪਿਆਉਂਦਾ ਸੀ, ਸੱਪਾਂ ਦੇ ਪੁੱਤਰਾਂ ਨੂੰ ਕਿਹੜਾ ਦੁੱਧ ਪਿਆਉਂਦਾ ਸੀ।
ਫੇਰ ਕੀ ਹੋਏ ਅਸਲ ਵਿੱਚ ਕਾਰੇ, ਕਿਹੜੇ ਹੈ ਪਾਪੀ ਨੇ ਮਾਰੇ, ਕਿਵੇਂ ਕਵਲਾ ਸੀਸ ਤਾਰੇ, ਕੀ ਵਰਤੇ ਪਾਣੇ ਸੀ, ਮੋ ਵੇਖ ਨਾ ਡਰਦੇ ਉਹ ਤਾਂ ਬਲ ਸਿਆਣੇ ਸੀ ਵੀਰ ਨਾ, ਮੋ ਵੇਖ ਨਾ ਡਰਦੇ ਉਹ ਤਾਂ ਬਲ ਸਿਆਣੇ ਸੀ।
ਕਵਲਾ ਫਿਰ ਸੀ ਕੰਨ ਉਸਾਰੀ, ਕਰਨੈਲ ਚੱਲੀ ਕੈਰ ਦੀ ਆਰੀ, ਛੀਨੇ ਦੁੱਖ ਦੀ ਬਾਤ ਪੁਕਾਰੀ, ਵੱਡੇ ਕੈਰ ਗੁਜ਼ਾਰ ਦਿੱਤੇ, ਸਾਸਲ ਬਾਸਲ ਮੱਸਾ ਸਿੰਘਾ ਕੈਰ ਗੁਜ਼ਾਰ ਦਿੱਤੇ, ਸਾਸਲ ਬਾਸਲ ਮੱਸਾ ਸਿੰਘਾ ਕੈਰ ਗੁਜ਼ਾਰ ਦਿੱਤੇ।
ਇਸੇ ਤਰ੍ਹਾਂ ਭਾਈ ਨੂਰਾ ਜੀ ਆਪਣੀ ਭੈਣ ਦੇ ਕੋਲ ਬੈਠਾ ਹੋਇਆ, ਸਵਾਲ ਕੀਤਾ, ਭੈਣ ਜੀ ਮੈਂ ਗੁਰਦੇਵ ਪਾਤਸ਼ਾਹ ਜੀ ਦੇ ਲਾਲਾਂ ਦਾ ਪਤਾ ਲੈਣ ਵਾਸਤੇ ਆਇਆ, ਬਜ਼ੁਰਗ ਮਾਤਾ ਜੀ ਦੇ ਬਾਬਤ ਪਤਾ ਲੈਣ ਆਇਆ। ਭੈਣ ਦੀਆਂ ਨੈਣਾਂ ਦੇ ਵਿੱਚੋਂ ਨੀਰ ਵਗਣਾ ਸ਼ੁਰੂ ਹੋਇਆ। ਉਸ ਵੇਲੇ ਭੈਣ ਜੀ ਨੇ ਦੱਸਿਆ, ਇਹ ਵੀਰ ਉਸ ਕਲਗੀਧਰ ਪਾਤਸ਼ਾਹ ਜੀ ਦੇ ਸੁਪੁੱਤਰੇ ਨੂੰ ਅਤੇ ਬਜ਼ੁਰਗ ਮਾਤਾ ਜੀ ਨੂੰ ਇਸ ਚੰਡਾਲ ਚੌਂਕੜੀ ਨੇ ਸ਼ਹੀਦ ਕਰ ਦਿੱਤਾ। ਉਹਨਾਂ ਦੋਵਾਂ ਲਾਲਾਂ ਨੂੰ ਨੀਹਾਂ ਵਿੱਚ ਚਿਣਿਆ ਗਿਆ, ਤਿੰਨ ਦਿਨ ਪੇਸ਼ੀ ਹੁੰਦੀ ਰਹੀ ਹੈ, ਪਰ ਬਜ਼ੁਰਗ ਮਾਤਾ ਜੀ ਨੂੰ ਵੀ ਉੱਥੇ ਸ਼ਹੀਦ ਕਰ ਦਿੱਤਾ ਗਿਆ। ਆਮ ਲੋਕ ਕਹਿੰਦੇ ਆ ਕਿ ਜਦੋਂ ਪੋਤਰਿਆਂ ਦੀ ਸ਼ਹੀਦੀ ਬਾਬਤ ਸੁਣਿਆ, ਮਾਤਾ ਜੀ ਬੁਰਜ ਦੇ ਉੱਤੋਂ ਛਾਲ ਮਾਰ ਕੇ ਡਿੱਗੇ, ਉਸੇ ਵੇਲੇ ਆਪਣਾ ਸਰੀਰ ਤਿਆਗਿਆ, ਪਰ ਇਹ ਝੂਠ ਹੈ, ਇਤਿਹਾਸ ਦੀ ਕਸਵੱਟੀ ਉੱਤੇ ਨਹੀਂ ਚੜਦਾ। ਬਜ਼ੁਰਗ ਮਾਤਾ ਜੀ ਨੂੰ ਸ਼ਹੀਦ ਕੀਤਾ ਜ਼ਾਲਮਾਂ ਨੇ ਅਤੇ ਬੁਰਜ ਦੇ ਉੱਤੋਂ ਥੱਲੇ ਸੁੱਟਿਆ, ਆਪਣੇ ਸਿਰ ਦੇ ਉੱਤੋਂ ਆਪਣੇ ਮੱਥੇ ਦੇ ਉੱਤੋਂ ਕਲੰਕ ਲਾਉਣ ਵਾਸਤੇ, ਕਿ ਇਤਿਹਾਸਕਾਰ ਇਹ ਨਾ ਕਹਿਣ ਕਿ ਨਾ ਇਹਨਾਂ ਨੇ ਛੋਟੇ ਬੱਚਿਆਂ ਨੂੰ ਮਾਫ ਕੀਤਾ, ਨਾ ਇਹਨਾਂ ਬਜ਼ੁਰਗ ਮਾਤਾ ਜੀ ਨੂੰ ਮਾਫ ਕੀਤਾ। ਸੋ ਆਪਣਾ ਇਹ ਪੋਲ ਛਪਾਉਣ ਦੀ ਖਾਤਰ ਇਹ ਵਾੜਾ ਉਡਾਇਆ ਕਿ ਮਾਤਾ ਜੀ ਬੁਰਜ ਦੇ ਉੱਤੋਂ ਛਾਲ ਮਾਰ ਕੇ ਆਪਣਾ ਸਰੀਰ ਤਿਆਗੇ। ਸੋ ਇਸ ਗੱਲ ਨੂੰ ਜਦੋਂ ਭਾਈ ਨੂਰਾ ਜੀ ਨੇ ਸੁਣਿਆ, ਉਸ ਨੂਰੇ ਦੇ ਨੈਣਾਂ ਵਿੱਚੋਂ ਨੀਰ ਵਗਣਾ ਸ਼ੁਰੂ ਹੋਇਆ। ਪੁੱਛਿਆ, ਭੈਣ ਜੀ ਦੱਸ ਉਹ ਖੂਨੀ ਦੀਵਾਰ ਕਿੱਥੇ ਹੈ? ਹੁਣ ਭਾਈ ਨੂਰਾ ਜੀ ਉਸ ਖੂਨੀ ਦੀਵਾਰ ਦੇ ਸਾਹਮਣੇ ਆਇਆ, ਉੱਥੇ ਕਵੀ ਨੇ ਬੜੀਆਂ ਚਾਰ ਸੁੰਦਰ ਲੈਣਾ ਸੁੰਦਰ ਖਿੱਚੀਆਂ ਨੇ। ਸੋ ਕਵੀ ਫਰਮਾਨ ਕਰਦਾ, ਦਿਲ ਜਰਾ ਵੀ ਤੇਰਾ ਨੇ ਕੰਬਿਆ ਨੀ, ਐਸਾ ਜਿਗਰ ਤੂੰ ਪੱਥਰ ਬਣਾ ਲਿਆ ਨੀ, ਜ਼ਾਲਮ ਜ਼ੁਲਮ ਤੋਂ ਜਰਾ ਨੇ ਤੂੰ ਰੋਕੇ, ਕਲੰਕ ਆਪਣੇ ਮੱਥੇ ਤੇ ਲਾ ਲਿਆ ਨੀ, ਕਿਵੇਂ ਸਦਰਾਂ ਨਾਲ ਸੀ ਉਹ ਪਾਲੇ, ਜਿਨ੍ਹਾਂ ਤਾਈ ਤੂੰ ਢਿੱਡ ਵਿੱਚ ਪਾ ਲਿਆ ਨੀ, ਜੜ ਆਏ ਸੀ ਪੁੱਟਣ ਜ਼ੁਲਮ ਦੀ, ਜਿਨ੍ਹਾਂ ਤਾਈ ਤੂੰ ਢਿੱਡ ਵਿੱਚ ਪਾ ਲਿਆ ਨੀ, ਹੁੰਦੀ ਮਾਂ ਤਾਂ ਪਾੜਦਾ ਦਿਲ ਤੇਰਾ, खून अखा चो पानी बन वटदा नी ना ये हुंदा कलेजे दा रुट भरिया सेख तेनू भी पुत्तां दा लटदा नी। आओ सरवण करिए भाई नूरा जी उस खूनी दीवार दे सामने खलोता होया अपने दिल दे वलवले तरंग किवें करदा दुखां भरी कहानी उस दे नाल किवें फोलदा नैणां विच किवें नीर जा रहा है उस वेले दा हालात डॉक्टर कवलजीत सिंह जी ते करनैल सिंह जी हे इउं बयान करदे ने सुनिए प्यार दे नाल।
सारा हंद दी दवारे नी सारा हंद दी दवारे नी ओ कलगियां वाले दे किथे लाल प्यारे नी किथे लाल प्यारे नी।
मेरा दोष न को मासूम बचड़े हंजू पार पार रोई वे हंजू पार पार रोई वे।
सारा हंद दी दवारे नी सारा हंद दी दवारे नी ओ कलगियां वाले किथे लाल प्यारे नी किथे लाल प्यारे नी।
मेरा दोष न कोई वे मेरा दोष न कोई वे तक के मासूम बचड़े हंजू पार पार रोई वे पार पार रोई वे।
तो पहला टंदी नी तू पहला टंदी जागी कोलो सची रही ओ जस गुरां वल्लों लै जांदी जस गुरां वल्लों लै जांदी। जुलमा कमाए ओ चन जया जोड़ा वैर ने केड़े बदली छुपाए केड़े बदली छुपाए।
मेरा विघना कोई ना मेरा विघना कोई ना पापी उते यारे
चारे सी नियो मासूमा बचारे सी पुत्र गोबिंद सिंह दे जीता अखियां दे तारे सी जीता अखियां दे तारे सी।
पापी कहर गुजारे ने गुजारे ने जाल मावी तेग चल पी ओता स्वर्ग सदारे ने ओता स्वर्ग सदारे ने।
तैनू हारे पावा मैं तैनू हारे पावा ठरावां मैं सीना अपना ठरावां मैं
तैनू तरस नया नी तैनू तरस नया नी छिने लोकी पौन लान तोका गुरा ना कमाया नी तोखा गुरा ना कमाया नी
ओए ने कहर गजारे ने कहर गजारे ने कवल करे
नाल मसिया
उस वेले इस भाई नूरा जी ने उस दीवार दे नाल अपने दुखी भरे दिल दी आवाजां कढ़ियां। अखीर भाई नूरा जी फिर अपनी भैन जी दे घर आया। भैन दे कोलो विदया होके गुरदेव कलगी वाले पातशाह जी दे पावन चरणा विच हाजिर होया। हाजिर होके गुरदेव पातशाह जी दे चरणा दे उत्ते अपना शीश धर के अपना सिर धर के नाले अखां दे विचों अथरू किरदा है। गुरदेव दे चरण धो रहा अथरुआं दे नाल अते बुल थर थरा रहे हन। गुरदेव नूं ओह दुखां भरी कहानी दसनी चाहुंदा पर बुल कंब जांदे हन। अखीर गुरदेव पातशाह जी नूं इह बड़ा वड्डा हौसला धार करके अपने उस दुखां भरी कहानी नूं दस रहा है। किवें दस रहा है कि आ गुरदेव पिता जी तुहाडे लाल तुहाडे माता जी इस देश कौम दी खातर अपने आप कुर्बान कर चुके हन। लो सरवण करिए ਕਿਵੇਂ ਉਸ ਵੇਲੇ ਦੁੱਖਾਂ ਭਰੀ ਕਹਾਣੀ ਦੱਸ ਰਿਹਾ ਇਉਂ ਬਿਆਨ ਕੀਤਾ ਜਾ ਰਿਹਾ।
ਰੋ ਕੇ ਅੱਖਿਓਂ ਨੀਰ ਵਹਾਇਆ ਸੀਸ ਕਾਇਆ ਨੂਰੇ ਨੇ ਜੋ ਬੀਤੀ ਸਰਹੰਦ ਵਿੱਚ ਸਾਰੇ ਹਾਲ ਸੁਣਾਇਆ ਨੂਰੇ ਨੇ
ਤਾਰੀ ਦੇਵ ਜੀ ਦੇ ਰਲ ਕੇ ਜੋ ਭਾਣੇ ਵਰਤਾ ਦਿੱਤੇ ਬਾਲ ਮਸੂਮ ਪਾਤਸ਼ਾਹ ਤੇਰੇ ਨੀਹਾਂ ਵਿੱਚ ਚਨਾ ਦਿੱਤੇ
ਰੋ ਕੇ ਅੱਖਿਓਂ ਨੀਰ ਵਹਾਇਆ ਸੀਸ ਚਕਾਇਆ ਨੂਰੇ ਨੇ ਜੋ ਬੀਤੀ ਸਰਹੰਦ ਵਿੱਚ ਸਾਰੇ ਹਾਲ ਸੁਣਾਇਆ ਨੂਰੇ ਨੇ
ਦੇਵ ਜੀ ਦੇ ਰਲ ਕੇ ਜੋ ਭਾਣੇ ਵਰਤਾ ਦਿੱਤੇ ਬਾਲ ਮਸੂਮ ਪਾਤਸ਼ਾਹ ਤੇਰੇ ਨੀਹਾਂ ਵਿੱਚ ਚਣਾ ਦਿੱਤੇ
ਹੋ ਦਿੱਤੇ ਲਾਲਚ ਬਹੁਤ ਉਹਨਾਂ ਨੂੰ ਜਰਾ ਖਿਆਲ ਨਾ ਕੀਤਾ ਸੀ ਲਗਣ ਦਿੱਤਾ ਨਾ ਦਾਗ ਉਹਨਾਂ ਨੇ ਪੌਲ ਖੰਡੇ ਦਾ ਪੀਤਾ ਸੀ
ਜੋ ਕੰਨਿਆ ਦੇ ਡੋਲੇ ਦੇਵਣ ਠੁੱਡੇ ਨਾਲ ਠਕਰਾ ਦਿੱਤੇ ਬਾਲ ਮਸੂਮ ਪਾਤਸ਼ਾਹ ਤੇਰੇ ਨੀਹਾਂ ਵਿੱਚ ਚਣਾ ਦਿੱਤੇ
ਹੋ ਗੰਗੂ ਘਰ ਵਿੱਚ ਨਾਲ ਲਿਆ ਵੇਖ ਡੋਲ ਗਿਆ ਮਾਇਆ ਸੀ ਮਾਂ ਬੜੜੀ ਦੀ ਇੱਕ ਨਾ ਮੰਨੀ ਉਹਨਾਂ ਬੜਾ ਸਮਝਾਇਆ ਸੀ
ਸ਼ਾਮੀ ਮਾਮੀ ਕਾਣੇ ਫੜ ਕੇ ਵਿੱਚ ਸਰੰਦ ਬਚਾ ਦਿੱਤੇ ਬਾਲ ਮਸੂਮ ਪਾਤਸ਼ਾਹ ਤੇਰੇ ਨੀਹਾਂ ਵਿੱਚ ਚੜਾ ਦਿੱਤੇ
ਵਿੱਚ ਬੁਰਜ ਦੇ ਕੈਦੀ ਕਰਕੇ ਵਿੱਚ ਬੁਰਜ ਦੇ ਕੈਦੀ ਕਰਕੇ ਮਾਂ ਬੜੜੀ ਤੇ ਲਾਲਾ ਨੂੰ ਤਿੰਨ ਦਿਨ ਰੋਜ਼ ਕਚਹਿਰੀ ਖੜਕੇ ਪੁੱਛਦੇ ਰਹੇ ਸਵਾਲਾਂ ਨੂੰ
ਐਸੇ ਜ਼ੋਰ ਵਿਖਾਏ ਉਹਨਾਂ ਦੁਸ਼ਮਣ ਦਿਲ ਹਿਲਾ ਦਿੱਤੇ ਬਾਲ ਮਸੂਮ ਪਾਤਸ਼ਾਹ ਤੇਰੇ ਨੀਹਾਂ ਵਿੱਚ ਚਣਾ ਦਿੱਤੇ
ਓ ਜੈਕਾਰਾ ਗੱਜ ਕੇ ਜਦੋਂ ਬੋਲਿਆ ਸੁਣਿਆ ਧਰਤ ਘੁੰਮਾ ਦਿੱਤੀ ਤਸਬੀ ਫੜ ਕੇ ਬੈਠਾ ਕਾਰੀ ਪੈਰਾਂ ਵਿੱਚ ਵਿਛਾ ਦਿੱਤੀ
ਧਾਰਾਂ ਵਾਂਗਰ ਕੰਬ ਰਹੇ ਸੀ ਐਸੇ ਭੜਤੂ ਪਾ ਦਿੱਤੇ ਬਾਲ ਮਸੂਮ ਪਾਤਸ਼ਾਹ ਤੇਰੇ ਨੀਹਾਂ ਵਿੱਚ ਚਣਾ ਦਿੱਤੇ
ਓ ਭਖ ਰਹੀ ਚਿਹਰੇ ਤੇ ਲਾਲੀ ਅੰਤਰ ਕੀ ਕਰ ਸ਼ੇਰਾਂ ਦੀ ਨਹੀਂ ਚੱਲਦੇ ਭਬਕ ਪਾਤਸ਼ਾਹ ਦੋਹਾਂ ਬੱਬਰ ਸ਼ੇਰਾਂ ਦੀ
ਮੋਤੀ ਮਾਰੇ ਜਾ ਕੇ ਮਾਤਾ ਨੂੰ ਸਾਰੇ ਹਾਲ ਸੁਣਾ ਦਿੱਤੇ ਬਾਲ ਮਸੂਮ ਪਾਤਸ਼ਾਹ ਤੇਰੇ ਨੀਹਾਂ ਵਿੱਚ ਚੜਾ ਦਿੱਤੇ
ਓ ਨਹੀਂ ਡੋਲੇ ਆਖਰੀ ਦਮ ਤੱਕ ਸੀਸ ਜਲਾਦਾਂ ਲਾ ਦਿੱਤੇ ਸੋਹਣੇ ਫੁੱਲ ਗੁਲਾਬ ਮੌਤ ਦੀ ਝੋਲੀ ਪਾ ਦਿੱਤੇ।
ਤੁਰ ਗਈ ਮਗਰੇ ਪੁੱਤਾਂ ਨੇ ਦਾਦੀ ਪੂਰੇ ਬਚਨ ਭਗਾ ਦਿੱਤੇ। ਬਾਲ ਮਸੂਮ ਪਾਤਸ਼ਾਹ ਤੇਰੇ ਨੀਹਾਂ ਵਿੱਚ ਚੜਾ ਦਿੱਤੇ।
ਹੋ ਮਾਤਾ ਨੇ ਵੀ ਇੰਨੀ ਸੁਣ ਕੇ ਦਾਤਾ ਮਾਤਾ ਨੇ ਵੀ ਇੰਨੀ ਸੁਣ ਕੇ ਦਾਤਾ ਕਰਲੀ ਝੱਟ ਤਿਆਰੀ ਸੀ। ਮੇਰੇ ਪੁੱਤਰ ਅਮਰੇ ਹੋ ਗਏ ਇਹ ਅਰਦਾਸ ਗੁਜਾਰੀ ਸੀ।
ਕਮਲਜੀਤ ਕਰਨੈਲ ਸਿੰਘ ਜੀ ਆਖਰ ਬੋਲ ਭਗਾ ਦਿੱਤੇ। ਬਾਲ ਮਸੂਮ ਪਾਤਸ਼ਾਹ ਦੇ ਨੀਹਾਂ ਵਿੱਚ ਚੜਾ ਦਿੱਤੇ, ਨੀਹਾਂ ਵਿੱਚ ਚੜਾ ਦਿੱਤੇ।
ਸੋ ਇਸ ਤਰ੍ਹਾਂ ਭਾਈ ਨੂਰਾ ਜੀ ਨੇ ਗੁਰਦੇਵ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਉੱਤੇ ਸੀਸ ਧਰਦੇ ਹੋਇਆ ਇਹ ਸਾਰੀ ਦੁੱਖ ਪਰਿਵਾਰ ਤਾਂ ਦੱਸ ਦਿੱਤੀ। ਇਹ ਗੁਰਦੇਵ ਤੁਹਾਡੇ ਸਾਹਿਬਜ਼ਾਦੇ ਤੁਹਾਡੇ ਮਾਤਾ ਜੀ ਇਸ ਭਾਰਤ ਦੇਸ਼ ਦੀ ਆਜ਼ਾਦੀ ਖਾਤਰ ਆਪਣਾ ਆਪ ਕੁਰਬਾਨ ਕਰ ਚੁੱਕੇ ਹਨ, ਪਰ ਉਸ ਵੇਲੇ ਗੁਰਦੇਵ ਪਾਤਸ਼ਾਹ ਜੀ ਦੇ ਚਿਹਰੇ ਦੇ ਉੱਤੇ ਫਿਰ ਜਰਾ ਵੀ ਉਦਾਸੀ ਨਹੀਂ ਆਈ। ਕਵੀ ਨੇ ਤਾਂ ਹੀ ਲਿਖਿਆ, ਬੜਾ ਸੁੰਦਰ ਲੈਣਾ ਖਿੱਚਦਾ ਹੋਇਆ ਕਵੀ ਫਰਮਾਨ ਕਰਦਾ, ਇਹ ਕਲਗੀਧਰ ਪਾਤਸ਼ਾਹ ਕਸਮ ਕੁਰਾਨ ਦੀ ਮੈਂ ਤੇਰੇ ਜਿਹਾ ਜਹਾਨ ਤੇ ਦੇਖਿਆ ਨਾ, ਤੇਰੇ ਮੱਥੇ ਦੀ ਜੋਤ ਦੇ ਤੇਜ ਵਰਗਾ ਕਦੇ ਚੰਦ ਅਸਮਾਨ ਤੇ ਦੇਖਿਆ ਨਾ, 40 ਗੰਜ ਵਾਲੇ ਲੱਗਾ ਰਾਜਿਆਂ ਦੇ ਸੋਨਾ ਤੀਰ ਕਮਾਨ ਤੇ ਦੇਖਿਆ ਨਾ, ਹਾਥੀ ਚਾਰੇ ਅਸਮਾਨ ਨੂੰ ਗਏ ਭਾਵੇਂ ਪਰ ਬੈਠਾ ਕਾਲ ਕਿਰਪਾਨ ਤੇ ਦੇਖਿਆ ਨਾ, ਪਿਤਾ ਕੋਈ ਵੀ ਪੁੱਤ ਜਵਾਨ ਦੀ ਲਾਸ਼ ਉੱਤੇ ਗਿੱਧਾ ਪਾਉਂਦਾ ਮੈਂ ਅੱਖੀ ਦੇਖਿਆ ਨਾ। ਐ ਕਲਗੀਧਰ ਪਾਤਸ਼ਾਹ ਬੜਾ ਹੈਰਾਨ ਹਾਂ ਮੈਂ ਮੋਈ ਮਾਂ ਪਰ ਮੋਈ ਨਾ ਅਣਖ ਤੇਰੀ, ਚਾਰੇ ਪੁੱਤਰ ਵੀ ਕੌਮ ਤੋਂ ਵਾਰ ਕੇ ਤੇ ਪਲਕ ਇੱਕ ਵੀ ਗਿੱਲੀ ਨਾ ਹੋਈ ਤੇਰੀ। ਇਹ ਸੀ ਦੁੱਖ ਭਰੀ ਦਾਸਤਾਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ। ਸੋ ਆਓ ਸਾਧ ਸੰਗਤ ਜੀ, ਕਿਸੇ ਵੀ ਸਮੇਂ ਦੇ ਉੱਤੇ ਜ਼ਰੂਰਤ ਹੋਵੇ ਤਾਂ ਇਹ ਸੀਨਾ ਕੁਸ਼ਲ ਜੱਥਾ ਭਾਈ ਬਲਦੇਵ ਸਿੰਘ ਜੀ ਪਿੰਡ ਸੀਨਾ ਰੇਲ ਵਾਲਾ ਡਾਕਖਾਨਾ ਨੁਸ਼ਹਿਰਾ ਮੱਝਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਹੈ, ਨਾਲ ਸਾਥੀ ਸਨ ਅੱਜ ਡਾਕਟਰ ਕਵਰਜੀਤ ਸਿੰਘ ਜੀ ਪਿੰਡ ਫੈਜ਼ੁੱਲਾ ਚੱਕ ਡਾਕਖਾਨਾ ਖਾਸ ਤੇ ਜ਼ਿਲ੍ਹਾ ਗੁਰਦਾਸਪੁਰ, ਭਾਈ ਕਰਨੈਲ ਸਿੰਘ ਜੀ ਪਿੰਡ ਦਾਣਿਆਂ ਵਾਲੀ ਜ਼ਿਲ੍ਹਾ ਗੁਰਦਾਸਪੁਰ। ਕਿਸੇ ਵੀ ਪ੍ਰੋਗਰਾਮ ਉੱਤੇ ਜ਼ਰੂਰਤ ਹੋਵੇ ਤਾਂ ਦਾਸਾਂ ਨੂੰ ਇਹ ਸੰਗਤ ਦੇ ਦਰਸ਼ਨ ਕਰਾਉਣ ਵਾਸਤੇ ਸਮਾਂ ਬਖਸ਼ਿਸ਼ ਕਰੋ। ਸੋ ਅੱਜ ਜੋ ਪ੍ਰੋਗਰਾਮ ਰਿਕਾਰਡਿੰਗ ਕੀਤਾ ਗਿਆ ਇਹ VDB ਰਿਕਾਰਡਿੰਗ ਕੰਪਨੀ ਵੱਲੋਂ ਸੰਗਤਾਂ ਦੀ ਸੇਵਾ ਵਿੱਚ ਬੜੇ ਪਿਆਰ ਸਤਿਕਾਰ ਦੇ ਨਾਲ ਇਹ ਪੇਸ਼ ਕੀਤਾ ਗਿਆ। ਆਸ ਕਰਦੇ ਹਾਂ ਕਿ ਗੁਰਮੁਖ ਸੰਗਤਾਂ ਦੇ ਵੱਲੋਂ ਤੁਸੀਂ ਭਰਵਾਂ ਹੁੰਗਾਰਾ ਬਖਸ਼ਿਸ਼ ਕਰੋਗੇ, ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਗੁਰਦੇਵ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਲਓ ਹਾਜ਼ਰੀ, ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।